ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰੇ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨ ਜਾਓ ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨ ਜਾਚੋ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟ ਹੋਂ ਬਿੰਦ ਬਿੰਦ ਚੁੱਖ ਚੁੱਖ ਹੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟ ਹੋਂ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਤ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦਿਦਾਰ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰ ਰਹੇ ਹੋ। ਅੰਮ੍ਰਿਤ ਵੇਲੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਾਂ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਗੋਦ ਵਿੱਚ ਜੁੜ ਬੈਠੇ ਹਾਂ। ਆਸਾ ਕੀ ਵਾਰ ਕੇ ਸੰਪੂਰਨ ਸ਼ਬਦ ਕੀਰਤਨ ਉਪਰੰਤ ਆਪ ਸਮੂਹ ਸੰਗਤਾਂ ਨੇ ਛੇ ਪੌੜੀਆਂ ਸ਼੍ਰੀ ਅਨੰਦ ਸਾਹਿਬ ਜੀ ਅਨੰਦ ਸਾਹਿਬ ਦੇ ਪਾਵਨ ਪਾਠ ਦਾ ਕੀਰਤਨ ਸਰਵਣ ਕੀਤਾ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਸਿੰਘ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਅੱਜ ਦਾ ਮੁੱਖ ਵਾਕ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ 660 ਉੱਤੇ ਸੁਭਾਵਮਾਨ ਹੈ ਔਰ ਤਨਾਸਰੀ ਰਾਗ ਦਾ ਪਹਿਲਾ ਸ਼ਬਦ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਇਸ ਪਾਵਨ ਸ਼ਬਦ ਵਿੱਚ ਦੂਜੇ ਸ਼ਬਦਾਂ ਨਾਲੋਂ ਇੱਕ ਭਿੰਨਤਾ ਇਹ ਹੈ ਕਿ ਕੋਈ ਸ਼ਬਦ ਵਿੱਚ ਚਾਰ ਵਾਰ ਰਹਾਓ ਦੀ ਪੰਕਤੀ ਆਈ। ਰਹਾਓ ਦਾ ਅਰਥ ਠਹਿਰਾਓ ਵੀ ਹੈ, ਜਿੱਥੇ ਰੁਕ ਕੇ ਵਿਚਾਰ ਕਰਨੀ ਹੈ, ਔਰ ਰਹਾਓ ਦਾ ਅਰਥ ਵਿਦਵਾਨਾਂ ਨੇ ਸ਼ਬਦ ਦਾ ਕੇਂਦਰੀ ਭਾਵ ਵੀ ਕੀਤਾ। ਚਾਰ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਰਹਾਓ ਵਰਤਿਆ ਭਾਵ ਇਸ ਸ਼ਬਦ ਨੂੰ ਚੌਂ ਭਾਗਾਂ ਵਿੱਚ ਸਾਡੇ ਸਮਕਸ਼ ਰੱਖਿਆ। ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਅਰਦਾਸ ਕਰਨ ਲਈ ਵਿਸ਼ਵਾਸ ਪੈਦਾ ਕਰਦੇ ਪਹਿਲੇ ਪਦੇ ਵਿੱਚ ਕਿ ਅਰਦਾਸ ਕਰਨ ਵਾਲੇ ਨੂੰ ਆਪਣੀ ਹਾਲਤ ਪਤਾ ਹੋਣੀ ਚਾਹੀਦੀ ਹੈ, ਉਹ ਕਿੱਥੇ ਖੜ੍ਹਾ, ਉਹਨੂੰ ਆਪਣੇ ਬਾਰੇ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਵਿਚਾਰ ਕਰਕੇ ਅਰਦਾਸ ਕਰਨੀ ਚਾਹੀਦੀ ਹੈ। ਫਿਰ ਉਹ ਅਰਦਾਸ ਕਰਨ ਲੱਗਿਆਂ ਇਹ ਵਿਸ਼ਵਾਸ ਰੱਖੇ। ਸਤਿਗੁਰ ਦੀ ਇੱਕ ਵਡਿਆਈ ਹੈ, ਜਿਹਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ ਹੋ ਉਹ ਸਦਾ ਹੀ ਨਵਾਂ ਹੈ। ਇਹਦਾ ਭਾਵ ਅਰਥ ਇਹ ਹੈ ਕਿਸੇ ਕੋਲ ਇੱਕ ਦਿਨ ਮਾਫ਼ੀ ਮੰਗਣ ਜਾਓ, ਦੂਜੇ ਦਿਨ ਮਾਫ਼ੀ ਮੰਗਣ ਜਾਓ, ਤੀਜੇ ਦਿਨ ਫਿਰ ਕੁਝ ਮੰਗਣ ਜਾਓ, ਉਹ ਚੌਥੇ ਦਿਨ ਜਵਾਬ ਦੇ ਦਿੰਦਾ ਵੀ ਤੇਰਾ ਤਾਂ ਕੰਮ ਹੀ ਇਹ ਹੈ। ਸੰਸਾਰ ਦੇ ਲੋਕ ਵੀ ਇੱਕ ਅੱਧੀ ਵਾਰ ਗਲਤੀ ਮਾਫ਼ ਕਰਦੇ ਆ, ਦੋ ਵਾਰ ਕੋਈ ਮਾਫ਼ ਕਰਦਾ ਹੈਗਾ, ਤੀਜੀ ਚੌਥੀ ਵਾਰ ਤਾਂ ਲੋਕ ਵੀ ਮਾਫ਼ ਹੀ ਨਹੀਂ ਕਰਦੇ ਫਿਰ। ਪਰ ਸਤਿਗੁਰ ਦੀ ਇਹ ਵਡਿਆਈ ਹੈ ਕਿ ਉਹ ਸਦਾ ਹੀ ਨਵੇਂ ਨੇ। ਤੁਸੀਂ ਕਦੇ ਵੀ ਕੋਈ ਗੁਨਾਹ ਗਲਤੀ ਔਗਣ ਕਿਸੇ ਬੰਦੇ ਕੋਲੋਂ ਹੁੰਦਾ, ਉਹ ਜਦੋਂ ਵੀ ਮਾਫ਼ੀ ਮੰਗਣ ਆ ਜਾਏ, ਜਦੋਂ ਵੀ ਮਿੰਨਤ ਤਰਨਾ ਕਰਨ ਆ ਜਾਏ, ਜਦੋਂ ਵੀ ਪੁਕਾਰ ਕਰਨ ਆਵੇ, ਗੁਰੂ ਉਹਨੂੰ ਬਖਸ਼ ਦਿੰਦੇ ਹਨ। ਸਦਾ ਹੀ ਨਵੇਂ ਹਨ, ਭਾਵ ਹਰ ਵਕਤ ਤੋਂ ਬਖਸ਼ਿੰਦ ਹੈ। ਉਹਦੇ ਘਰ ਵਿੱਚੋਂ ਕਦੇ ਕੋਈ ਜਵਾਬ ਨਹੀਂ ਹੈ, ਕਿਉਂਕਿ ਮਨੁੱਖ ਜਿਹੜਾ ਉਹ ਇਮਪਰਫੈਕਟ ਹੈ, ਕੋਈ ਪਰਫੈਕਟ ਨਹੀਂ ਹੈ, ਕਦੇ ਵੀ ਇਹਦੇ ਤੋਂ ਗਲਤੀ ਹੋ ਸਕਦੀ। ਇਹ ਜ਼ਰੂਰੀ ਨਹੀਂ ਕਿ ਕੋਈ ਬੰਦਾ 50-60 ਸਾਲ ਉਮਰ ਬਤੀਤ ਕਰ ਗਿਆ ਕਿ ਹੁਣ ਮੇਰੇ ਕੋਲੋਂ ਗਲਤੀ ਹੁਣ ਕੀ ਹੋਣੀ, ਹੁਣ ਤਾਂ ਮੈਂ ਬਜ਼ੁਰਗ ਹਾਂ। ਹੋ ਸਕਦਾ ਕਿਸੇ ਕੋਲੋਂ 70 ਸਾਲ ਦੀ ਉਮਰ 'ਚ ਵੀ ਗਲਤੀ ਹੋ ਜਾਏ। 100 ਕਦਮ ਦਾ ਪਿੰਡਾ ਹੋਵੇ ਤਾਂ 99 ਕਦਮ ਤੁਸੀਂ ਉਹ ਪੌਦੇ ਤੱਕ ਪਹੁੰਚ ਜਾਓ, 99 ਕਦਮ ਚੱਲ ਕੇ ਸਿਰਫ ਇੱਕ ਕਦਮ ਰਹਿ ਗਿਆ। 99 ਕਦਮ ਚੱਲਣ ਤੋਂ ਬਾਅਦ ਵੀ ਉਹ ਬੰਦਾ ਮਾਣ ਹੰਕਾਰ ਨਾ ਕਰੇ ਕਿ ਮੇਰੇ ਕੋਲੋਂ ਗਲਤੀ ਨਹੀਂ ਹੋਣੀ। ਹੋ ਸਕਦਾ ਉਹ ਆਖਰੀ 100ਵਾਂ ਕਦਮ ਜਦੋਂ ਰੱਖਣ ਲੱਗੇ ਤਾਂ ਫਿਸਲ ਕੇ ਡਿੱਗ ਜਾਏ, ਉਹਦੇ ਪਿਛਲੇ 99 ਕਦਮ ਚੱਲੇ ਹੋਏ ਵਿਅਰਥ, ਭਾਵੇਂ ਉਹ ਜਿੰਨਾ ਮਰਜ਼ੀ ਸੰਭਲ ਕੇ ਚੱਲਿਆ। ਕਿਉਂ? ਡਿੱਗਣ ਤੋਂ ਬਾਅਦ ਉਹ ਚਿੱਕੜ ਵਿੱਚ ਲਿਬੜ ਗਿਆ। 99 ਕਦਮ ਉਹ ਵਧੀਆ ਚੱਲਿਆ, 100ਵੇਂ ਕਦਮ ਉੱਤੇ ਡਿੱਗ ਪਿਆ। ਤਾਂ ਕਿਸੇ ਵੀ ਉਮਰ ਵਿੱਚ ਕੋਈ ਗਲਤੀ ਹੋ ਸਕਦੀ ਹੈ। ਮੇਰਾ ਗੁਰੂ ਬਖਸ਼ਿੰਦ ਹੈ, ਉਹ ਸਦਾ ਹੀ ਨਵੇਂ, ਉਹਦੇ ਕੋਲੋਂ ਅੱਜ ਮਾਫ਼ੀ ਮੰਗੋ, ਕੱਲ੍ਹ ਫਿਰ ਆ ਜਾਓ, ਪਰਸੋਂ ਫਿਰ ਆ ਜਾਓ। ਆਪਾਂ ਤਾਂ ਰੋਜ਼ ਹੀ ਅਰਦਾਸ ਕਰਦੇ ਔਰ ਗੁਰੂ ਕਦੇ ਵੀ ਇਨਕਾਰ ਨਹੀਂ ਕਰਦਾ। ਪਹਿਲਾਂ ਪਾਤਸ਼ਾਹ ਨੇ ਇਹ ਪਦਾ ਬਖਸ਼ਿਸ਼ ਕੀਤਾ, ਦੂਜੇ ਵਿੱਚ ਫਿਰ ਪਾਤਸ਼ਾਹ ਬਖਸ਼ਿਸ਼ ਕਰਨਗੇ। ਭਾਈ ਦਿਨ ਰਾਤ ਉਹਨੂੰ ਸੇਵ, ਉਹ ਸਦਾ ਦਿਆਲੂ ਹੈ, ਉਹ ਨਾਮ ਬਖਸ਼ਿਸ਼ ਕਰਨ ਵਾਲਾ ਹੈ। ਤੇ ਤੇਰਾ ਫਰਜ਼ ਇਹ ਬਣਦਾ ਵੀ ਤੂੰ ਉਹਦੇ ਤੋਂ ਕੁਰਬਾਨ ਜਾਇਆ ਕਰ, ਬਸ ਆਪਣੇ ਸਤਿਗੁਰੂ ਤੋਂ ਸਦਾ ਵਲਿਹਾਰ ਜਾ, ਕਿਉਂਕਿ ਉਹ ਕਦੇ ਇਨਕਾਰ ਨਹੀਂ ਕਰਦਾ, ਉਹ ਸਦਾ ਹੀ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ। ਉਹ ਤੋਂ ਬਾਅਦ ਪਾਤਸ਼ਾਹ ਫਿਰ ਚੌਥਾ ਪਦਾ ਬਖਸ਼ਿਸ਼ ਕਰਨੇ, ਜਿਹਦੇ ਵਿੱਚ ਮਹਾਰਾਜ ਕਹਿੰਦੇ ਉਹਦੇ ਕੋਲੋਂ ਦਾਤ ਮੰਗ, ਪਦਾਰਥ ਮੰਗਦਾ, ਦਾਤਾਂ ਮੰਗਦਾ, ਸੰਸਾਰ ਦੀਆਂ ਦਾਤਾਂ ਮੰਗਣ ਵਾਲੇ, ਉਹਦੇ ਕੋਲੋਂ ਇੰਨੀ ਵੱਡੀ ਕੋਈ ਦਾਤ ਮੰਗ, ਪਾਤਸ਼ਾਹ ਮੈਨੂੰ ਸਭ ਤੋਂ ਵੱਡੀ ਦਾਤ ਦਿਓ ਜਿਹਦੇ ਕਰਕੇ ਤੁਹਾਡਾ ਨਾਮ ਨਾ ਵਿਸਰੇ। ਪਾਤਸ਼ਾਹ ਕੋਈ ਐਸੀ ਦਾਤ ਬਖਸ਼ੋ ਮੈਨੂੰ ਕਿ ਮੈਨੂੰ ਨਾਮ ਨਾ ਵਿਸਰੇ। ਇਹ ਦਾਤ ਉਸ ਦਾਤੇ ਕੋਲੋਂ ਮੰਗ। ਫਿਰ ਉਸ ਤੋਂ ਬਾਅਦ ਪਾਤਸ਼ਾਹ ਚੌਥੇ ਤੇ ਅਖੀਰਲੇ ਪਦੇ ਵਿੱਚ ਜਾ ਕੇ ਕਹਿਣਗੇ, ਖਿੰਨ ਖਿੰਨ ਬਿੰਦ ਬਿੰਦ ਹਰ ਵਕਤ ਅੱਖ ਚਮਕਣ ਦੇ ਸਮੇਂ ਜਿੰਨਾ ਵੀ, ਭਾਈ ਉਹਦੇ ਤੋਂ ਵਲਿਹਾਰ ਜਾਇਆ ਕਰ, ਕੁਰਬਾਨ ਜਾਇਆ ਕਰ। ਕਿਉਂ? ਉਸ ਦੇ ਕੋਲੋਂ ਜੋ ਮੰਗੀਏ ਉਹ ਦਾਤਾਂ ਦੇਣ ਦੀ ਸਮਰੱਥਾ ਰੱਖਦਾ। ਵਸਤੂ ਵਿਸ਼ਵਾਸ ਨਾਲ ਮੰਗ। ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਹਨ, ਆਓ ਇਸ ਪਾਵਨ ਸ਼ਬਦ ਦੀ ਵਿਚਾਰ ਵਿੱਚ ਜੁੜੀਏ। ਇੱਕ ਵਾਰ ਸਾਰੀ ਸੰਗਤ ਲਵਾਓ ਹਾਜ਼ਰੀ, ਕਰੋ ਕਿਰਪਾਲਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਦੋਵੇਂ ਹੱਥ ਜੋੜ ਕੇ ਸਾਰੀ ਸੰਗਤ ਕਰੋ ਕਿਰਪਾਲਤਾ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਹਨ, ਆਓ ਪਿਆਰ ਨਾਲ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ।
ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ। ਦੇਖੋ ਤੁਹਾਡੀ ਆਵਾਜ਼ ਪੱਖਿਆਂ ਨਾਲ ਉੱਚੀ ਤਾਂ ਹੋਣੀ ਚਾਹੀਦੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ। ਹਾਂ, ਤਨਾਸਰੀ ਰਾਗ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਤਨਾਸਰੀ ਨੂੰ ਰਾਗਣੀਆਂ ਵਿੱਚ ਗਿਣਿਆ। ਤਨਾਸਰੀ ਤਨਵੰਤੀ ਜਾਣੀ ਹੈ ਭਾਈ, ਤਨਵੰਤੀ ਰਾਗਣੀ ਹੈ। ਪਾਤਸ਼ਾਹ ਨੇ ਇਸ ਰਾਗਣੀ ਨੂੰ ਵੀ ਰਾਗ ਦੀ ਵਡਿਆਈ ਦਿੱਤੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਾਵਨ ਸ਼ਬਦ ਹੈ ਮਹੱਲਾ ਪਹਿਲਾ, ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਹੈ। ਔਰ ਚੌਪਦੇ ਦਾ ਅਰਥ ਇਹ ਚਾਰ ਪਦਿਆਂ ਦਾ ਸ਼ਬਦ ਹੈ। ਹੁਣ ਮਹਾਰਾਜ ਜੀ ਮੂਲ ਮੰਤਰ ਅੱਗੇ ਬਖਸ਼ਿਸ਼ ਕਰਦੇ ਹਨ।
ਇੱਕ ਓਅੰਕਾਰ,
ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਅੰਕਾਰ ਅਦੁੱਤੀ ਹੈ, ਉਸੇ ਤੋਂ ਸਾਰੇ ਸੰਸਾਰ ਦਾ ਪਸਾਰਾ ਹੈ।
ਸਤਨਾਮ,
ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਦੀਵ ਕਾਲ ਸਦਾ ਸਤ ਹੈ।
ਕਰਤਾ ਪੁਰਖ,
ਸਾਰੀ ਸ੍ਰਿਸ਼ਟੀ ਨੂੰ ਉਹ ਕ੍ਰਿਏਟਨ ਕਰਨ ਵਾਲਾ ਭਾਵ ਕ੍ਰਿਸ਼ਨ ਕਰਤਾ ਪੁਰਖ ਹੈ, ਬਣਾਉਣ ਵਾਲਾ ਹੈ, ਉਤਪਤੀ ਕਰਨ ਵਾਲਾ ਹੈ। ਇਹੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਸਰਵ ਸ੍ਰੇਸ਼ਟ ਵਡਿਆਈ ਹੈ।
ਨਿਰਭਉ ਨਿਰਵੈਰ,
ਉਹ ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ ਔਰ ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਜਿਹਨੂੰ ਕਿਸੇ ਤੋਂ ਡਰ ਹੋਵੇ ਉਹਦਾ ਉਹਦੇ ਨਾਲ ਵੈਰ ਵੀ ਹੁੰਦਾ, ਜਿਹਦੇ ਤੋਂ ਡਰ ਹੈ ਉਹਦੇ ਨਾਲ ਵੈਰ ਹੁੰਦਾ। ਰੱਬ ਦਾ ਕਿਸੇ ਦਾ ਕੋਈ ਵੈਰ ਨਹੀਂ ਹੈ, ਕਿਉਂ? ਰੱਬ ਨੂੰ ਕਿਸੇ ਤੋਂ ਡਰ ਨਹੀਂ ਹੈ। ਡਰ ਕਿਉਂ ਨਹੀਂ ਹੈ? ਉਹ ਅਕਾਲ ਪੁਰਖ ਰੱਬ ਦਾ ਕੋਈ ਕੰਪੀਟੀਟਰ ਨਹੀਂ ਹੈ ਦੁਨੀਆਂ ਵਿੱਚ, ਕੋਈ ਵੀ ਸੰਸਾਰ ਵਿੱਚ ਉਹਦਾ ਸ਼ਰੀਕ ਨਹੀਂ ਪੈਦਾ ਹੋ ਸਕਦਾ, ਉਹਦੇ ਵਰਗਾ ਨਹੀਂ ਹੈ ਕੋਈ, ਉਹਦੇ ਬਰਾਬਰ ਕੰਪੀਟੀਸ਼ਨ ਵਿੱਚ ਕੰਪੀਟੀਟਰ ਨਹੀਂ ਹੈ। ਇਸ ਲਈ ਰੱਬ ਨਿਰਭਉ ਹੈ ਤੇ ਅਕਾਲ ਪੁਰਖ ਦਾ ਕਿਸੇ ਨਾਲ ਵੈਰ ਨਹੀਂ ਹੈ।
ਅਕਾਲ ਮੂਰਤ,
ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹਦੀ ਮੂਰਤ ਕਾਲ ਤੋਂ ਰਹਿਤ ਹੈ, ਭਾਵ ਸਦੀ ਵਿਕਸਮਾਨ ਰਹਿਣ ਵਾਲਾ ਹੈ, ਨਾ ਉਹ ਬੁੱਢਾ ਹੁੰਦਾ ਨਾ ਉਹ ਬਾਲਾ ਹੈ, ਉਹਦੀ ਮੂਰਤ ਜਿਹੜੀ ਉਹ ਕਾਲ ਸਮੇਂ ਤੋਂ ਰਹਿਤ ਹੈ।
ਅਜੂਨੀ ਸਹਿ ਭੰਗ,
ਉਹ ਜੂਨਾ ਵਿੱਚ ਨਹੀਂ ਆਉਂਦਾ। ਸਹਿ ਭੰਗ ਦਾ ਅਰਥ ਹੈ ਸਵੈਮ ਤੋਮ, ਆਪਣੇ ਆਪ ਤੋਂ ਸੁੱਤੇ ਸਿੱਧ ਪ੍ਰਕਾਸ਼ਮਾਨ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਜੋ ਸਰਵ ਸ਼ਕਤੀਮਾਨ ਓਮਨੀਪੋਟੈਂਟ ਸਰਵ ਕਲਾ ਸਮਰੱਥ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ, ਉਹ ਆਪਣੇ ਆਪ ਤੋਂ ਸਵੈਮ ਤੋਂ ਪ੍ਰਕਾਸ਼ਮਾਨ ਹੈ।
ਗੁਰ ਪ੍ਰਸਾਦ,
ਐਸੇ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਬਖਸ਼ਿਸ਼, ਮਿਹਰਮਤ, ਤਰਸ, ਗ੍ਰੇਸ ਨਾਲ ਹੁੰਦੀ ਹੈ। ਉਸ ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਹੀ ਐਸੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਹੈ।
ਜੀਉ ਡਰਤ ਹੈ ਆਪਣਾ
ਪਾਤਸ਼ਾਹ, ਹੁਣ ਸ਼ਬਦ ਬਖਸ਼ਿਸ਼ ਕਰਦੇ, ਕਹਿੰਦੇ ਭਾਈ ਇਹ ਜਿੰਦ ਜਿਹੜੀ ਹੈ ਉਹ ਡਰ ਰਹੀ ਹੈ, ਆਪਣੀ ਜਿੰਦ ਨੂੰ ਡਰ ਪੈਦਾ ਹੋਇਆ, ਕਿਉਂ? ਆਪਣੇ ਔਗਣਾ ਗੁਨਾਹਾਂ ਤੋਂ ਡਰ ਲੱਗਦਾ। ਜਦੋਂ ਕੋਈ ਆਪਣੇ ਗੁਨਾਹ ਔਗਣ ਪਾਪ ਚਿੱਤੇ ਕਰੇ ਤਾਂ ਸਾਧ ਸੰਗਤ ਜਿੰਦ ਜਿਹੜੀ ਉਹ ਕੰਬ ਜਾਂਦੀ ਹੈ, ਡਰਦੀ ਹੈ, ਔਰ ਜਿਸ ਨੂੰ ਗੁਰੂ ਦੀ ਬਖਸ਼ਿਸ਼ ਕਿਰਪਾ ਹੋਈ ਉਹਨੂੰ ਆਪਣੇ ਗੁਨਾਹਾਂ ਤੋਂ, ਗਲਤੀਆਂ ਤੋਂ, ਔਗਣਾਂ ਤੋਂ, ਪਾਪਾਂ ਤੋਂ ਜੀਉ ਜਿੰਦ ਨੂੰ ਡਰ ਪੈਦਾ ਹੋਇਆ, ਔਰ ਫਿਰ ਅੰਦਰੋਂ ਅਰਦਾਸ ਹੋਈ ਹੁਣ ਕਿਹਦੇ ਅੱਗੇ ਪੁਕਾਰ ਕਰੀਏ, ਇਹ ਗੁਨਾਹ ਗਲਤੀਆਂ ਕੌਣ ਬਖਸ਼ੇ, ਸਤਿਗੁਰੂ ਦੇ ਅੱਗੇ ਹੀ ਪੁਕਾਰ ਕਰਨੀ ਹੈ। ਤਾਂ ਸਾਧ ਸੰਗਤ ਇਹ ਫਿਰ ਮਿੰਨਤਾਂ ਤਰਲੇ ਜਿਹੜੇ ਹਨ ਅੰਦਰ ਦੀ ਅਰਦਾਸ ਬੇਨਤੀ ਉਹ ਗੁਰੂ ਅੱਗੇ ਫਿਰ ਪੁਕਾਰ ਕਰਦੀ ਹੈ।
ਕੈਸਿਓ ਕਰੀ ਪੁਕਾਰ,
ਜਿੰਦ ਆਪਣੇ ਔਗਣ ਵੇਖ ਕੇ ਡਰ ਕੇ ਕਹਿੰਦੀ ਹੈ ਹੇ ਸਤਿਗੁਰੂ ਕਿਹਦੇ ਅੱਗੇ ਮੈਂ ਪੁਕਾਰ ਕਰਾਂ, ਹੋਰ ਕਿਹਦੇ ਅੱਗੇ ਮਿੰਨਤ ਤਰਲਾ ਕਰਾਂ।
ਦੁੱਖ ਵਿਸਾਰਣ ਸੇਵਿਆ,
ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਦੁੱਖ ਦੂਰ ਕਰਨ ਵਾਲਾ ਹੈ ਔਰ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸੇਵਿਆ ਜਾਵੇ। ਤਾਂ ਸਤਿਗੁਰੂ ਦੇ ਚਰਨਾਂ ਚ ਅਰਦਾਸ, ਸਤਿਗੁਰੂ ਦੁੱਖ ਵਿਸਾਰਨ ਨੂੰ ਹੀ ਸੇਵਣਾ, ਭਾਵ ਤੁਸੀਂ ਹੀ ਦੁੱਖ ਦੂਰ ਕਰ ਸਕਦੇ ਹੋ।
ਸਦਾ ਸਦਾ ਦਾਤਾਰ,
ਕਿਉਂਕਿ ਤੁਸੀਂ ਸਦਾ ਸਦਾ ਦਾਤਾਂ ਦੇਣ ਵਾਲੇ ਹੋ, ਦਿਆਲੂ ਹੋ, ਦਾਤਾਰ ਹੋ। ਦੁਨੀਆਂ ਵਿੱਚ ਸਦਾ ਕੋਈ ਦਾਤਾ ਨਹੀਂ ਹੋ ਸਕਦਾ, ਦਾਤੇ ਬਹੁਤ ਨੇ, ਲੋਕ ਕਿਸੇ ਕੋਲ ਮੰਗਣ ਜਾਓ ਉਹ ਕੁਝ ਨਾ ਕੁਝ ਦਿੰਦਾ, ਪਰ ਸਦਾ ਨਹੀਂ ਕੋਈ ਦੇ ਸਕਦਾ। ਜੇ ਕੋਈ ਸਦਾ ਹੀ ਦਾਤਾ ਹੈ ਉਹ ਇੱਕੋ ਸਤਿਗੁਰੂ ਹੈ ਜਿਹਦੇ ਕੋਲੋਂ ਸਾਰੀ ਸ੍ਰਿਸ਼ਟੀ ਮੰਗਦੀ ਹੈ। ਇਸ ਲਈ ਅਰਦਾਸ ਕੀਤੀ ਸਦਾ ਸਦਾ ਦਾਤਾਰ, ਹੇ ਸਤਿਗੁਰ ਜੀ ਤੁਸੀਂ ਸਦਾ ਦਾਤਾਂ ਦੇਣ ਵਾਲੇ ਹੋ।
ਸਾਹਿਬ ਮੇਰਾ ਨੀਤ ਨਵਾ,
ਕਿਉਂਕਿ ਤੁਸੀਂ ਦਾਤਾਂ ਦੇਣ ਲੱਗੇ, ਇਹ ਨਹੀਂ ਕਹਿੰਦੇ ਕਿ ਤੁਸੀਂ ਕੱਲ ਵੀ ਆਏ ਸੀ, ਪਰਸੋਂ ਵੀ ਤੂੰ ਮੰਗ ਰਿਹਾ ਸੀ, ਤੂੰ ਤੇ ਕੱਲ ਵੀ ਗਲਤੀ ਕੀਤੀ, ਅੱਜ ਫਿਰ ਤੂੰ ਗਲਤੀ ਕਰਕੇ ਆ ਗਿਆ। ਦੁਨਿਆਵੀ ਤੌਰ ਤੇ ਕੋਈ ਇੱਕ ਦੋ ਵਾਰ ਗਲਤੀਆਂ ਚਾਰ ਵਾਰ ਕਰਨ ਤੋਂ ਬਾਅਦ ਲੋਕ ਮਾਫ ਕਰਨ ਤੋਂ ਬਾਅਦ ਮਾਫ ਕਰਨ ਨੂੰ ਹਟ ਜਾਂਦੇ ਨੇ, ਪਰ ਸਤਿਗੁਰੂ ਤੁਸੀਂ ਸਦਾ ਹੀ ਦਾਤਾਰ ਹੋ, ਨੀਤ ਨਵੇਂ ਹੋ, ਹਰ ਵਕਤ ਬਖਸ਼ਿੰਦ ਹੋ। ਇਸ ਲਈ ਇਹ ਜਿੰਦ ਜਿਹੜੀ ਹੈ ਤੁਹਾਡੇ ਚਰਨਾਂ ਵਿੱਚ ਹੀ ਮਿੰਨਤ ਅਰਦਾਸ ਕਰਨੀ ਹੈ।
ਸਦਾ ਸਦਾ ਦਾਤਾਰ,
ਸਦਾ ਸਦਾ ਹਰ ਵਕਤ, ਹਰ ਵਕਤ ਦਾਤਾਂ ਦੇਣ ਵਾਲੇ ਸਦਾ ਦਿਆਲੂ ਹੋ ਵਾਹਿਗੁਰੂ ਜੀ। ਸਾਧ ਸੰਗਤ ਪਹਿਲਾਂ ਕਿਸੇ ਨੂੰ ਆਪਣੇ ਔਗਣ ਨਜ਼ਰ ਆਉਣ, ਫਿਰ ਉਹਨੂੰ ਇਹ ਪਤਾ ਹੋਵੇ ਵੀ ਇਹਨਾਂ ਔਗਣਾਂ ਦੀ ਆ ਸਜ਼ਾ ਮਿਲਣੀ ਹੈ। ਦੁਨਿਆਵੀ ਤੌਰ ਤੇ ਸਾਧ ਸੰਗਤ ਬੰਦੇ ਨੂੰ ਮਨ ਚ ਰਹਿੰਦਾ ਵੀ ਕਿਹੜਾ ਕੋਈ ਵੇਖ ਰਿਹਾ, ਗਲਤੀ ਕਰਨ ਦੀ ਗੁਜਾਇਸ਼ ਹੀ ਉੱਥੇ ਪੈਦਾ ਹੁੰਦੀ ਹੈ। ਅਸਲ ਵਿੱਚ ਪਾਪ ਦਾ ਜਨਮ ਪਰਦੇ ਤੋਂ ਹੁੰਦਾ, ਜਦੋਂ ਪਰਦਾ ਪੈ ਜਾਏ ਕਿ ਕਿਹੜਾ ਕਿਸੇ ਨੂੰ ਪਤਾ ਲੱਗ ਰਿਹਾ, ਕਿਹੜਾ ਕੋਈ ਵੇਖ ਰਿਹਾ। ਉਦੋਂ ਸਤਸੰਗਤ ਭਾਵ ਜਨਮ ਲੈਂਦਾ। ਜਦੋਂ ਸਿੱਖ ਨੂੰ ਇਹ ਵਿਸ਼ਵਾਸ ਆ ਜਾਏ ਕਿ ਗੁਰੂ ਮੇਰਾ ਵੇਖ ਰਿਹਾ, ਉਹ ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ, ਉਹਨੂੰ ਯਾਦ ਰਵੇ ਕਿ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਫਿਰ ਪਾਪ ਹੋਣੇ ਹਟ ਜਾਂਦੇ ਨੇ। ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ, ਕਹਿੰਦੇ ਜਦੋਂ ਗੁਰੂ ਕੋਲ ਗਿਆ, ਗੁਰੂ ਨੇ ਇੱਕ ਕਿਰਪਾ ਕੀਤੀ ਕਿ ਗੁਰੂ ਨੇ ਪਾਪ ਕਰਨੇ ਹਟਾ ਦਿੱਤੇ, ਕਿ ਗੁਰੂ ਨੇ ਇੱਕੋ ਦਿਨ ਵਿੱਚ ਜਾ ਕੇ ਕਹਿ ਦਿੱਤਾ ਵੀ ਹੁਣ ਤੂੰ ਪਾਪ ਨਹੀਂ ਕਰੇਗਾ। ਜਿਵੇਂ ਵੈਦ ਦਵਾਈ ਦੇ ਕੇ ਨਾਲ ਪਰਹੇਜ ਦਿੰਦਾ ਵੀ ਰੋਗ ਕਿਹੜੀ ਚੀਜ਼ ਤੋਂ ਪੈਦਾ ਹੋਇਆ। ਸਤਸੰਗਤ, ਕਿਸੇ ਵੀ ਰੋਗ ਦਾ ਤੁਸੀਂ ਟੈਸਟ ਕਰਾਉਂਦੇ ਹੋ, ਜਦੋਂ ਉਹ ਬਲੱਡ ਟੈਸਟ ਕਰਨਗੇ ਤੁਹਾਨੂੰ ਦੱਸ ਦੇਣਗੇ ਫਲਾਨੀ ਚੀਜ਼ ਤੋਂ ਤੁਹਾਨੂੰ ਆਹ ਚੀਜ਼ ਐਲਰਜੀ ਪੈਦਾ ਹੋਈ ਹੈ, ਫਲਾਨੀ ਚੀਜ਼ ਤੋਂ ਤੁਹਾਨੂੰ ਆਹ ਚੀਜ਼ ਬਿਮਾਰੀ ਪੈਦਾ ਹੋ ਰਹੀ ਹੈ, ਆਹ ਚੀਜ਼ਾਂ ਬੰਦ ਕਰੋ। ਤੁਹਾਡੇ ਟੈਸਟਾਂ ਵਿੱਚ ਆ ਗਿਆ ਵੀ ਯੂਰੀਆ ਵਧਿਆ ਹੋਇਆ, ਹੁਣ ਡਾਕਟਰ ਜਿਹੜਾ ਉਹ ਚੀਜ਼ਾਂ ਤੋਂ ਕਹੇਗਾ ਵੀ ਆਹ ਚੀਜ਼ਾਂ ਬੰਦ ਕਰ ਦੇ, ਤਾਂ ਉਹ ਥੋੜੇ ਦਿਨਾਂ ਵਿੱਚ ਹੀ ਹਟਣਾ ਸ਼ੁਰੂ ਹੋ ਜਾਂਦਾ। ਕਿਸੇ ਬੰਦੇ ਦੇ ਕੋਲੈਸਟ੍ਰੋਲ ਵਧੇ ਹੋਏ ਨੇ, ਕਿਸੇ ਬੰਦੇ ਦਾ ਬੀਪੀ ਵੱਧ ਹੈ, ਜੇ ਉਹ ਬਹੁਤ ਘੱਟ ਮਿਕਦਾਰ ਵਿੱਚ ਹੈ ਤਾਂ ਡਾਕਟਰ ਕਹਿੰਦੇ ਤੈਨੂੰ ਦਵਾਈ ਦੀ ਲੋੜ ਨਹੀਂ ਹੈ, ਤੂੰ ਥੋੜੇ ਦਿਨ ਵਾਕ ਕਰ, ਸੈਰ ਕਰ, ਪਾਣੀ ਪੀਓ, ਇਹਨਾਂ ਚੀਜ਼ਾਂ ਨੂੰ ਬੰਦ ਕਰ ਦਿਓ, ਠੀਕ ਹੋ ਜਾਓਗੇ। ਔਰ ਲੋਕ ਠੀਕ ਹੋ ਜਾਂਦੇ ਨੇ। ਇੱਦਾਂ ਸਤਿਗੁਰੂ ਕੋਲ ਜਦੋਂ ਗਏ ਤਾਂ ਭਗਤ ਕਬੀਰ ਸਾਹਿਬ ਕਹਿੰਦੇ ਗੁਰੂ ਨੇ ਫਿਰ ਦੱਸ ਦਿੱਤਾ ਕਿ ਉਹਨੇ ਉਹ ਰਸਤਾ ਦੱਸਿਆ ਜਿੱਥੋਂ ਵਿਕਾਰ ਪੈਦਾ ਹੁੰਦੇ ਸੀ, ਜਿੱਥੋਂ ਗਲਤੀਆਂ ਹੁੰਦੀਆਂ ਸੀ, ਜਿੱਥੋਂ ਔਗਣ ਵਾਰ ਵਾਰ ਹੋ ਰਿਹਾ ਸੀ, ਗੁਰੂ ਨੇ ਫਿਰ ਦੱਸ ਦਿੱਤਾ ਉਹ ਰਸਤਾ, ਭਾਈ ਆਹ ਰਸਤਾ ਬੰਦ ਕਰ ਦੇ, ਇਸ ਰਸਤੇ ਜਾਣਾ ਛੱਡ ਦੇ, ਆਹ ਚੀਜ਼ਾਂ ਦਾ ਧਿਆਨ ਰੱਖ। ਕਹਿੰਦੇ ਜਦੋਂ ਗੁਰੂ ਕੋਲ ਗਏ ਉਦੋਂ ਗੁਰੂ ਨੇ ਦੱਸਿਆ ਵੀ ਗੁਰ ਦਿਖਲਾਈ ਮੋਰੀ, ਜਿੱਤ ਮਿਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜੇ, ਉਹ ਰਸਤਾ ਬੰਦ ਹੀ ਕਰ ਦਿੱਤਾ। ਮੂੰਦ ਲੀਏ ਦਰਵਾਜੇ ਵਾਜੀਲੇ ਅਨਹਦ ਵਾਜੇ, ਗੁਰੂ ਨੇ ਰਸਤਾ ਦੱਸਿਆ ਵੀ ਆਹ ਬੰਦ ਕਰ ਦੇ ਜੇ ਵੱਜਣਾ। ਇੱਦਾਂ ਸਤਿਗੁਰੂ ਕੋਲ ਜਾਣ ਤੋਂ ਬਾਅਦ ਗੁਰੂ ਫਿਰ ਉਹ ਰਸਤਾ ਦੱਸਦੇ ਜਿੱਥੋਂ ਔਗਣ ਪਾਪ ਪੈਦਾ ਹੁੰਦੇ। ਔਰ ਪਹਿਲੀ ਗੱਲ ਵਿਸ਼ਵਾਸ ਹੋਵੇ ਕਿ ਗੁਰੂ ਮੈਨੂੰ ਵੇਖ ਰਿਹਾ, ਫਿਰ ਕੀਤੇ ਔਗਣ ਲਈ ਅਰਦਾਸ ਹੋਏਗੀ। ਦੂਜਾ ਇਹ ਚਿੱਤ ਵਿੱਚ ਹੋਵੇ ਕਿ ਜੋ ਮੈਂ ਕਰ ਰਿਹਾ ਉਹਦਾ ਮੈਨੂੰ ਲੇਖਾ ਦੇਣਾ ਪੈਣਾ। ਕਈ ਵਾਰ ਸਾਡੇ ਮਨ ਵਿੱਚ ਹੁੰਦਾ ਵੀ ਆਹ ਜੱਗ ਮਿੱਠਾ, ਅਗਲਾ ਕਿਹਨੇ ਡਿੱਠਾ, ਇੱਥੇ ਕਿਹੜਾ ਕਿਸੇ ਨੇ ਅੱਗੇ ਵੇਖਿਆ, ਜੀ ਖਾਓ ਪੀਓ ਮੌਜਾਂ ਕਰੋ, ਅੱਗੇ ਕਿਸੇ ਨੇ ਵੇਖਿਆ, ਅੱਗੇ ਵਾਕਿਆ ਨਹੀਂ ਕਿਸੇ ਨੇ ਵੇਖਿਆ। ਕੋਈ ਬੰਦਾ ਇਹ ਨਹੀਂ ਜਿਹੜਾ ਸੰਸਾਰ ਤੋਂ ਗਿਆ ਉਹਨੇ ਵਾਪਸ ਆ ਕੇ ਦੱਸਿਆ ਨਹੀਂ ਵੀ ਅੱਗੇ ਕੀ ਹੁੰਦਾ। ਪਰ ਜਿਸ ਗੁਰੂ ਦੀ ਗੋਦ ਵਿੱਚ ਬੈਠੇ ਹੋ, ਮੇਰਾ ਗੁਰੂ ਜ਼ਰੂਰ ਦੱਸੇਗਾ ਭਾਈ ਅੱਗੇ ਆਹ ਕੁਝ ਹੋਣਾ ਤੇਰੇ ਨਾਲ, ਮਹਾਰਾਜ ਅੱਗੇ ਕੀ ਹੋਣਾ, ਕਹਿਣਗੇ ਤੇਰੇ ਕੀਤੇ ਹੋਏ ਕਰਮ, ਕੀਤੇ ਹੋਏ ਪਾਪ, ਸਾਰਾ ਕੁਝ ਅੱਗੇ ਵਿਚਾਰਿਆ ਜਾਏਗਾ, ਚੰਗਿਆਈ ਬੁਰਿਆਈ, ਪਾਪ ਪੁੰਨ, ਚੰਗਾ ਮੰਦਾ, ਸਭ ਕੁਝ ਉਹਦੀ ਦਰਗਾਹ ਵਿੱਚ ਵਿਚਾਰ ਹੋਣਾ। ਇਸ ਭੁਲੇਖੇ ਵਿੱਚ ਨਾ ਰਹੀ ਵੀ ਤੈਨੂੰ ਅੱਗੇ ਕਿਸੇ ਨੇ ਪੁੱਛਣਾ ਨਹੀਂ, ਅੱਗੇ ਤੇਰੇ ਕੋਲੋਂ ਪੁੱਛਿਆ ਜਾਣਾ। ਧਰਮ ਰਾਹੇ ਜਬ ਲਿਖਾ ਮੰਗੇ ਕਿਆ ਮੁੱਖ ਲੈ ਕੇ ਜਾਹੇਗਾ, ਤੇਰੇ ਜਾਣ ਤੋਂ ਪਹਿਲਾਂ ਤੇਰੇ ਕਰਮਾਂ ਦੀ ਲਿਸਟ ਉਹਦੇ ਕੋਲ ਪਹੁੰਚੀ ਹੋਏਗੀ। ਅੱਛਾ, ਅੱਜ ਦੀ ਟੈਕਨੀਕ ਨਾਲ ਸਮਝਾਉਣਾ ਪਏਗਾ ਔਰ ਅੱਜ ਦੀਆਂ ਐਗਜ਼ਾਮਪਲਾਂ ਲੈਣੀਆਂ ਪੈਣਗੀਆਂ। ਤੁਸੀਂ ਕਿਸੇ ਕੰਟਰੀ ਦਾ ਵੀਜ਼ਾ ਲੈਣਾ ਤਾਂ ਖਾਸ ਕਰਕੇ ਜਦੋਂ ਵਰਲਡ ਦੀ ਸਭ ਤੋਂ ਵੱਡੀ ਕੰਟਰੀ ਤੁਸੀਂ USA ਦਾ ਵੀਜ਼ਾ ਲੈਣਾ, ਉਹ ਤੁਹਾਨੂੰ ਬਾਇਓਮੈਟ੍ਰਿਕ ਦਿੰਦੇ ਨੇ। ਇੱਕ ਦਿਨ ਪਹਿਲਾਂ ਜਾ ਕੇ ਬਾਇਓਮੈਟ੍ਰਿਕ ਕਰਾਓ, ਭਾਵ ਫਿੰਗਰ ਪ੍ਰਿੰਟ ਕਰਾਓ, ਤੁਸੀਂ ਆਪਣੇ ਫਿੰਗਰ ਕਰਾ ਲਏ। ਅੱਛਾ, ਉਸ ਤੋਂ ਨੈਕਸਟ ਡੇ ਜਾਂ 2-4 ਦਿਨਾਂ ਬਾਅਦ ਫਿਰ ਉਹ ਤੁਹਾਡੀ ਇੰਟਰਵਿਊ ਰੱਖਦੇ ਨੇ। ਬੜੀ ਕਮਾਲ ਦੀ ਗੱਲ ਹੈ, ਜੋ ਕੁਝ ਤੁਸੀਂ ਪੇਪਰਾਂ ਵਿੱਚ ਭਰਿਆ ਹੋਇਆ, ਜੋ ਕੁਝ ਫਾਰਮ ਫਿਲ ਕੀਤਾ ਹੋਇਆ, ਫਿੰਗਰ ਪ੍ਰਿੰਟ ਹੋਣ ਤੋਂ ਬਾਅਦ ਤੁਹਾਡੀ ਸਾਰੀ ਫਾਈਲ ਇੰਟਰਵਿਊ ਲੈਣ ਵਾਲੇ ਦੇ ਕੰਪਿਊਟਰ ਵਿੱਚ ਪਹਿਲਾਂ ਦਰਜ ਹੈ। ਉਹ ਤੁਹਾਡੇ ਬਾਰੇ ਸਾਰਾ ਕੁਝ ਪਿਛੋਕੜ ਕੱਢ ਲੈਂਦਾ, ਕਿੰਨੇ ਸਾਲ ਪਹਿਲਾਂ ਇਹਨੇ ਅਪਲਾਈ ਕੀਤਾ ਸੀ, ਕਿਹੜੀ ਗੱਲੋਂ ਇਹਨੂੰ ਨਾ ਹੋਈ ਹੈ, ਕਿਹੜੀ ਗੱਲੋਂ ਹਾਂ ਹੋਈ ਹੈ, ਕਿਹੜੀ ਕੰਟਰੀ ਨੇ ਇਹਨੂੰ ਵਾਂਟਡ ਕਰਕੇ ਵੀਜ਼ਾ ਨਾ ਕੀਤੀ ਹੋਈ ਹੈ, ਉਹਨਾਂ ਕੋਲ ਤੁਹਾਡੀ ਜ਼ਿੰਦਗੀ ਦਾ ਪੂਰਾ ਰਿਕਾਰਡ ਹੁੰਦਾ। ਤੁਸੀਂ ਮੁੱਕਰ ਨਹੀਂ ਸਕਦੇ, ਉਹ ਤੁਹਾਡੀ ਸਾਰਾ ਜੋ ਕੁਝ ਕੀਤਾ ਉਹਨਾਂ ਦਾ ਰਿਕਾਰਡ ਉਹ ਪਹਿਲਾਂ ਕੰਪਿਊਟਰ ਤੇ ਹੈ। ਮਾੜਾ ਜਿਹਾ ਵੀ ਉੱਕੇ ਝੂਠ ਬੋਲੋਗੇ ਉਹ ਸਭ ਕੁਝ ਮੂਹਰੇ ਵਿਖਾ ਸਕਦੇ ਨੇ, ਵੀ ਆਹ ਕੁਝ ਹੈ, ਤੁਹਾਡੇ ਪਿਛਲੇ 10-20 ਸਾਲਾਂ ਦਾ ਰਿਕਾਰਡ ਕੱਢ ਲੈਣਗੇ ਜੋ ਕੱਢਣ ਤੇ ਆ ਜਾਣ। ਇਹ ਦੁਨਿਆਵੀ ਤੌਰ ਤੇ ਬੰਦੇ ਦੀ ਬਣਾਈ ਟੈਕਨੀਕ ਕੰਪਿਊਟਰ ਹੈ, ਜਿਸ ਰੱਬ ਨੇ ਬੰਦਾ ਬਣਾਇਆ ਉਹ ਸਭ ਕੁਝ ਕੱਢ ਸਕਦਾ। ਜੇ ਰੱਬ ਦਾ ਬਣਾਇਆ ਬੰਦਾ ਦੂਜੇ ਬਾਰੇ ਸਭ ਕੁਝ ਜਾਣ ਸਕਦਾ ਜਿਹੜੇ ਰੱਬ ਨੇ ਬੰਦਾ ਪੈਦਾ ਕੀਤਾ ਉਹ ਰੱਬ ਕੀ ਨਹੀਂ ਕਰ ਸਕਦਾ, ਉਹ ਸਾਡੇ ਜਨਮ ਤੋਂ ਲੈ ਕੇ ਅਖੀਰ ਤੱਕ ਹਰ ਗੱਲ ਦਾ ਲੇਖਾ ਸਾਡੇ ਜਾਣ ਤੋਂ ਪਹਿਲਾਂ ਉੱਥੇ ਪਹੁੰਚਿਆ ਹੋਇਆ। ਦੁਨੀਆਂ ਤੋਂ ਸਰੀਰ ਛੱਡ ਕੇ ਜਦੋਂ ਜਿੰਦ ਆਤਮਾ ਜਾਏਗੀ, ਇਹ ਜਿੰਦ ਪਹੁੰਚਣ ਤੋਂ ਪਹਿਲਾਂ ਲੇਖਾ ਜੋਖਾ ਸਭ ਕੁਝ ਉੱਥੇ ਪਹੁੰਚਿਆ ਹੋਇਆ। ਉਹਨੇ ਸਭ ਕੁਝ ਕੱਢ ਕੇ ਕੋਲ ਮੋਹਰੇ ਰੱਖ ਲੈਣੇ। ਬੰਦੇ ਦਾ ਸੁਭਾਅ ਪਹਿਲਾਂ ਮੁੱਕਰਦ, ਮੈਂ ਨੀ ਜੀ ਕੀਤਾ, ਪਾਪ ਕਰੇ ਕਰ ਮੁੱਕਰ ਪਾਵੇ, ਭੇਖ ਕਰੇ ਨਿਰਵੰਨੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਤੈਨੂੰ ਰੱਬ ਨੇ ਮੁੱਕਰ ਨਹੀਂ ਦੇਣਾ। ਪਤਾ ਕਿਉਂ? ਉਹਨੇ ਕੋਲ ਬਿਠਾ ਕੇ ਕਹਿਣਾ ਬਹਿ ਲੇਖਾ ਕਰ ਸਮਝਾਇਆ, ਇੱਥੇ ਬਹਿ ਤੈਨੂੰ ਲੇਖਾ ਸਮਝਾਈਏ, ਇੱਥੇ ਬਹਿ ਤੇਰਾ ਹਿਸਾਬ ਕਿਤਾਬ ਵਿਖਾਈਏ ਤੂੰ ਕੀ ਕੀਤਾ। ਉਹਨੇ ਫਿਰ ਮੁੱਕਰ ਨਹੀਂ ਦੇਣਾ। ਕਿਉਂ? ਤੁਸੀਂ ਰੋਜ਼ ਪੜ੍ਹਦੇ ਹੋ। ਪਾਤਸ਼ਾਹ ਕਹਿੰਦੇ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ। ਉਹ ਤੇਰੇ ਸਾਹਮਣੇ ਖੜ ਕੇ ਤੈਨੂੰ ਵਾਚ ਕਰ ਰਿਹਾ, ਰਿਕਾਰਡ ਕਰ ਰਿਹਾ, ਤੈਨੂੰ ਮੁੱਕਰ ਨਹੀਂ ਦਏਗਾ। ਚੰਗਿਆਈ ਬੁਰਿਆਈ ਤੋਂ ਰੱਬ ਨੇ ਮੁੱਕਰ ਨਹੀਂ ਦੇਣਾ। ਉਹਨੇ ਸਭ ਕੁਝ ਵੀਡੀਓ ਮੋਹਰੇ ਵਿਖਾ ਦੇਣੀ ਹੈ, ਵਿਆਹ ਆ ਤੇਰੀ ਵੀਡੀਓ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹਨੂੰ ਮਹਾਰਾਜ ਬਚਨ ਕਹਿਣਗੇ ਇਹ ਧਰਤੀ ਉੱਤੇ ਜੋ ਕੋਈ ਤੂੰ ਖਾ ਪੀ ਕੇ ਪਹਿਨ ਕੇ ਚੱਲੇ, ਸੱਜਣਾ ਬਚਦੇ ਪਦਾਰਥ ਦੁਨੀਆਂ ਵਿੱਚ ਰਹਿ ਜਾਣਗੇ, ਪਰ ਕੀਤੇ ਹੋਏ ਕਰਮ ਤੇਰੇ ਨਾਲ ਦਰਗਾਹ ਤੱਕ ਜਾਣਗੇ। ਤੇਰਾ ਬਚਿਆ ਹੋਇਆ ਪੈਸਾ ਦੁਨੀਆਂ 'ਚ ਰਹਿ ਜਾਣਾ, ਪਰ ਤੇਰੇ ਕੀਤੇ ਕਰਮ ਨਾਲ ਜਾਣਗੇ। ਤੇਰੇ ਖਰੀਦੇ ਹੋਏ ਕੱਪੜੇ ਦੁਨੀਆਂ 'ਚ ਰਹਿ ਜਾਣਗੇ, ਪਰ ਤੇਰੇ ਕੀਤੇ ਹੋਏ ਕਰਮ ਰੱਬ ਦੀ ਦਰਗਾਹ ਤੱਕ ਤੇਰੇ ਨਾਲ ਜਾਣਗੇ। ਇਹ ਤੋਂ ਤੂੰ ਮੁੱਕਰ ਨਹੀਂ ਸਕਦਾ। ਤੇਰੇ ਪਹੁੰਚਣ ਤੋਂ ਪਹਿਲਾਂ ਤੇਰੇ ਕਰਮ ਉਹਦੇ ਕੋਲ ਪਹਿਲਾਂ ਪਹੁੰਚੇ ਹੋਏ ਹੋਣਗੇ। ਇਹਨੂੰ ਮਹਾਰਾਜ ਰੋਜ਼ ਆਸਾ ਦੀ ਵਾਰ 'ਚ ਕਹਿੰਦੇ ਸ਼ਬਦ ਤੁਹਾਨੂੰ ਯਾਦ ਹੈ ਪੜ੍ਹਿਓ, ਕਿਉਂਕਿ ਮਨ ਨੂੰ ਯਾਦ ਰਹੇਗਾ। ਫਿਰ ਜਿੱਥੇ ਹਜ਼ੂਰ ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਨਾਲ ਨਹੀਂ ਕੁਝ ਵੀ ਲੈ ਕੇ ਜਾਣਾ, ਜੋ ਰਹਿ ਗਿਆ ਉਹ ਰਹਿ ਗਿਆ ਇੱਥੇ, ਜਿੰਨਾ ਵਰਤ ਲਿਆ ਪੜ੍ਹੋ, ਨਾਲ ਫਿਰ ਕੀ ਜਾਣਾ। ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣ, ਭਾਈ ਇਹ ਸਭ ਕੁਝ ਇੱਥੇ ਛੱਡ ਜਾਣਾ, ਪਰ ਨਾਲ ਕੀ ਜਾਣਾ ਸੁਣ। ਕਹਿੰਦੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਆਪੇ ਬੀਜ ਆਪੇ ਹੀ ਖਾਓ, ਜੋ ਤੂੰ ਬੀਜੇ ਉੱਥੇ ਪਹਿਲਾਂ ਪਹੁੰਚਿਆ ਹੋਣਾ ਵਿਆਹ ਤੂੰ ਕਰਕੇ, ਆਪੇ ਬੀਜ ਆਪੇ ਹੀ ਖਾਓ, ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ, ਉਸ ਰੱਬ ਨੇ ਫਿਰ ਤੈਨੂੰ ਮੁੱਕਰ ਨਹੀਂ ਦੇਣਾ। ਇਹ ਤੈਨੂੰ ਪਹਿਲਾਂ ਵਿਸ਼ਵਾਸ ਹੋਵੇ, ਉਹ ਤੋਂ ਬਾਅਦ ਫਿਰ ਤੂੰ ਯਾਦ ਕਰਕੇ ਅਰਦਾਸ ਕਰੇਗਾ, ਹੇ ਸਤਿਗੁਰੂ ਮੈਨੂੰ ਬਖਸ਼ ਲਓ। ਜਦੋਂ ਤੱਕ ਬੰਦੇ ਨੂੰ ਇਹ ਅਹਿਸਾਸ ਨਾ ਹੋਵੇ ਕਿ ਮੇਰੇ ਕੋਲੋਂ ਕਿਸੇ ਨੇ ਪੁੱਛਣਾ, ਉਦ ਤੱਕ ਉਹ ਗਲਤੀ ਨਹੀਂ ਮੰਨੇਗਾ। ਜਦੋਂ ਤੱਕ ਇਹ ਅਹਿਸਾਸ ਨਾ ਹੋਵੇ ਮੇਰਾ ਕੀਤਾ ਕਰਮ ਉਹਦੇ ਕੋਲ ਲਿਖਿਆ ਗਿਆ, ਉਦੋਂ ਤੱਕ ਗਲਤੀ ਨਹੀਂ ਮੰਨੇਗਾ। ਕਿਉਂਕਿ ਉਹਦੇ ਮਨ 'ਚ ਹੁੰਦਾ ਵੀ ਕਿਹੜਾ ਪਤਾ ਲੱਗਾ, ਕੰਮ ਲੰਘ ਗਿਆ, ਕਿਹੜਾ ਕਿਸੇ ਨੂੰ ਪਤਾ ਲੱਗਾ, ਨਾ ਮੇਰੀ ਚੋਰੀ ਠੱਗੀ ਚੋਰੀ ਯਾਰੀ ਦਾ ਕੋਈ ਪਤਾ ਨਹੀਂ ਲੱਗਾ। ਲੋਕਾਂ ਕੋਲੋਂ ਛੁਪਾਇਆ ਜਾ ਸਕਦਾ, ਉਹਦੇ ਕੋਲੋਂ ਛੁਪਾਇਆ ਨਹੀਂ ਜਾ ਸਕਦਾ। ਇਹ ਵੀ ਸੱਚ ਹੈ, ਦੁਨੀਆਂ ਮਾਫ ਕਰੇ ਨਾ ਕਰੇ, ਸੱਜਣਾ ਤੂੰ ਰੱਬ ਕੋਲੋਂ ਮਾਫ਼ੀ ਮੰਗੋ, ਤੈਨੂੰ ਬਖਸ਼ ਦਏਗਾ, ਕਿਉਂਕਿ ਉਹ ਸਦਾ ਸਦਾ ਦਾਤਾਰ ਸਦਾ ਦਿਆਲੂ ਹੈ। ਇਹਨੂੰ ਪਾਤਸ਼ਾਹ ਨੇ ਇੱਕ ਬਚਨ ਕਿਹਾ, ਸੁਣਿਓ ਧਿਆਨ ਦੇ ਨਾਲ। ਕਹਿੰਦੇ ਭਾਈ ਬੰਦੇ ਦੇ ਇੰਨਾ ਵੱਸ ਨਹੀਂ ਹੈ, ਬੰਦਾ ਬੇਵੱਸ ਹੈ, ਪਰ ਉਹ ਚਲਾਕੀ ਨਾ ਕਰੇ। ਬੰਦਾ ਬੇਵੱਸ ਹੈ, ਉਹਦੇ ਕੋਲੋਂ ਗਲਤੀਆਂ ਖਤੇ ਔਗਣ ਹੋ ਜਾਂਦੇ ਨੇ, ਪਰ ਉਹ ਚਲਾਕੀ ਨਾ ਕਰੇ ਕਿ ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਾ। ਜੇ ਚਲਾਕੀ ਕਰੇਗਾ ਲੇਖੇ ਦਾ ਦੇਣਦਾਰ ਹੈ, ਜੇ ਅਹਿਸਾਸ ਕਰਕੇ ਮਾਫ਼ੀ ਮੰਗ ਲਏਗਾ ਉਹ ਬਖਸ਼ਿੰਦਾ। ਕਿਉਂਕਿ ਬੰਦੇ ਦੀ ਪੈਦਾਇਸ਼ ਹੀ ਗਲਤੀ ਤੋਂ ਹੋਈ ਹੈ। ਮਾਫ਼ ਕਰਿਓ, ਇਹਨੂੰ ਐਂ ਨਾ ਸਮਝਿਓ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ। ਭਾਈ ਜਿੰਨੀ ਦੇਰ ਵਿਕਾਰ ਨਹੀਂ ਪੈਦਾ ਹੋਏ, ਬੰਦੇ ਦਾ ਜਨਮ ਨਹੀਂ ਦੁਨੀਆਂ ਵਿੱਚ ਹੋਇਆ, ਕਾਮ ਤੋਂ ਹੀ ਸੰਸਾਰ ਵਿੱਚ ਜਨਮ ਹੋਇਆ। ਜਿਤ ਤੋਂ ਰੋਜ਼ ਮਾਫ਼ੀ ਮੰਗ ਕੇ ਕਹੀਦਾ ਮਹਾਰਾਜ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖੋ। ਜਿਹਨੂੰ ਮਹਾਰਾਜ ਕਹਿੰਦੇ ਕਾਮ ਕ੍ਰੋਧ ਲੋਮੋ ਅਹੰਕਾਰ ਤੋਂ ਬਚਾਉਣ ਲਈ ਤੂੰ ਅਰਦਾਸ ਕਰਦੇ, ਵਹਿਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ, ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਪਰ ਇਹ ਸੱਚਾਈ ਹੈ, ਜਨਮ ਹੀ ਉਹਦੇ ਤੋਂ ਹੋਇਆ, ਵਿਕਾਰ ਪੈਦਾ ਹੋਏ ਕਾਮ ਤੋਂ ਜਨਮ ਹੋਇਆ, ਉਹਦੇ ਤੋਂ ਅੱਗੇ ਵੰਸ਼ ਵਧੀ, ਉਹਦੇ ਤੋਂ ਅੱਗੇ ਆਪਣੇ ਬੱਚੇ ਹੋਏ। ਇਹ ਬੰਦਾ ਸੰਸਾਰ ਵਿੱਚ ਕਰਮਾਂ ਤੋਂ ਛੁੱਟ ਨਹੀਂ ਸਕਦਾ। ਫਿਰ ਇੱਕੋ ਹੀ ਤਰੀਕਾ ਹੈ, अपने किते कर्मां दी अरदास करके कवे वो सदा बख्शिंदा है, उन्हें बख्श देना है। पर तू अपनी चलाकी चतुराई छड, तइयो क्या तजो सियाणप सुरजनो, सिमरो हर हर राए, एक आसर मन रखो, नानक दुख भरम पौ जाए। ये सब कुछ मिट जाणगे। पहले अंग उत्ते कहता सह सियाणप लख होए, ता इक न चले नाल। भाई सियाणप ना करी, चतुराई ना करी, अरदास करी तेनू बख्श ले। जे उन्हें ना बख्शिया, तू कीती सियाणप चतुराई कोई चलाकी, फिर तेरे लिए सजा तैयार है। वह भी सुनियो, दो पंक्तियां तुहानू याद है, पढ़ियो। महाराज कहिंदे खत्यों जम्मे, संसार च जन्म तो इसे चीज तो होया ना, विकार पैदा होए, काम ग्रस्त होए तो अपना जन्म होया, अगे अपने वंश बच्चे भी इसे तरह जन्म लैणगे, इतों कौन मुकर सकदा। खत्यों जम्मे खते करन, फिर खत्यां विच पाहे, भाई तू फिर औगण गुनाह गलतियां विच ही है विकारां च। महाराज फिर रस्ता की है, कहिंदे अरदास कर। नानक बख्शे बख्शी हे सतगुरु, जे तू बख्शे, हे कहल पुरख वाहिगुरु, जे तुसी बख्शो फिर असी बख्शे जावांगे, नहीं तो फिर। नानक बख्शे बख्शी नाहे तां पाही पाहे, इहदा अर्थ है जे वह बख्श लवे तां बख्शिया जाएगा, नहीं तो तेरे लिए जुत्तियां दी सजा तैयार ही है जो तू किता होया। अच्छा, मैनू एक सज्जन कहिंदे वे नरक हुंदा है, मैनू कहे जो गुरु ग्रंथ साहिब महाराज जी ने कहा हुंदा है। कहना जी किथे हुंदा है, आपे ही तो कहिंदे अगे कोई नरक स्वर्ग नहीं। तां साध संगत, ये बचन एक बार बंदगी वाले महापुरशां नूं होया, उन्हां कहा भाई जे नरक विखा दईए ना, वे नरक कुंभी नरक हुंदा है, जे विखा दईए दोबारा तौबा करोंगे कर्म करन तों, दोबारा नहीं कर्म करदे। मैनू फिर वो बंदे कहिंदे नरक हुंदा, मैं कहा जी नरक हुंदा जो गुरु ग्रंथ साहिब महाराज जी ने कहा हुंदा। कहिंदे जी अगे हुंदा मरन तों बाद, मैं कहा नहीं, इसे धरती ते सब कुछ हुंदा। कहिंदा कित्थे आ कोई विखा सकदे हो, मैं उन्हें कहा हां आ मेरे नाल मैं विखाउंदा। नरक हुंदा है भाई, रब की नजर वे संसार दे लोकां दा कुछ होर करम है, संसार की नजर विच होर है। हो सकदा जिन्हों संसार दे लोक बाहरी तौर ते बेईमानी दुख कहिंदे होण, वो रब की नजर विच नरक होवे। सत संगत, होस्पिटलां विच फसे हुए लोकां नूं वेखो, जिहड़े लोक अरदासां करके हथ जोड़ के कन्नी हथ ला के निकलते ने, इथों बचा ला रब, इथों कढ ला, नहीं तो जिस तरह के फसे ने, दो दो महीने लोग उत्थे नरक भोगते ने। यह नरक नहीं तो होर की है, घर विक जाते ने, पैसा कोल रहिंदा नहीं, बंदा करजाई कंगाल हो जाता, बंदा भी नहीं बचता। और सात संगत यही नरक है। उस तों बाद होर वेख्यो, मैं वह बंदे नूं कहा आओ तुहानूं मैं पागलखाने लैके जाना, जिथे वो लोग पढ़े लिखे ने तुहाडे नालों ज्यादा पढ़े होणगे, MBBS डॉक्टर बंदे पागल होए, मैं पागलखाने च विखाए। सात संगत, ना उन्होंने खाण की सुध, ना नहाउण की सुध, अपने गंद नाल आप लिबड़े होए। मैं उन्हें कहा बंदा है भी MBBS डॉक्टर है, जिहड़ा अपने गंद नाल आप लिबड़ जांदा है, इस तों उपर होर की नरक है। सज्जनो, जिदन सब कुछ बैड ते पिया मंजे ते अपने शरीर की किरिया निकलती, उदन नरक नजर आउंदा, नरक है। बंदा उन्नी देर मनदा नहीं, जिदन अपने शरीर की किरिया बैड उत्ते मंजिया ते हुंदी है, उदन उन्हें पता लगता इन्हू नरक कहिंदे। सब कुछ इस धरती ते है सात संगत, इसलिए गुरु का रब का भय रखना चाहिए। फिर वह बंदा जदों सोच के ना अखां भर लईआं, कहिंदे जी इतों बचिया जा सकदा है। मैं कहा गुरु बख्शिंद है, पातशाह कहिंदे ने भाई तू अरदास कर, वह सदा सदा का आधार है, बख्श दिंदा। एक छोटी जी गल सुनियो ध्यान नाल, वैसे असी वीर कथा करी दी, मैं अगे भी कई साल पहला इतों मंजी साहब तो यह बेनती कही। गुरु ग्रंथ साहब महाराज जी ने कहा जो लिखिया सो वरतदा, मरण लिखाए मंडल में आए, जिहा चिरी लिखिया तिहा हुक्म कमाए, कल्ले आवे नानका सदे उठी जाए, मरण का वकत समा थां स्थान बदलिया नहीं जा सकता। यह सारी दुनिया कहती है, जदों समा स्थान ते कारण रल जाण, तुसी बदल नहीं सकते मौत नूं। पर जिस गुरु को बैठे हो ना सजणों, गुरु सदा सदा दा तार है, जे कोई सेवा करके मंग ले ये सच्चाई है, मेरा गुरु मरण का स्थान भी बदल दिंदा, मरण का समा भी बदल दिंदा, ते मरण का कारण भी बदल दिंदा। उहदे हथ विच इन्नी वड्याई है। एक माई ने बड़े साल श्री दरबार साहब इत्थे सेवा कीती, 18 साल उह साध संगत पोचियां दी सेवा करदी रही, सेवा कमाउंदी रही। और जदों बुजुर्ग बिरध शरीर उहदा हो गया ना, एक दिन नाल दीआं माईआं ने पुछिआ, कहिंदे वी जी तुसी सारा दिन सेवा करदे हो, जदों असीं वेखी तां तुसी दरबार साहब हुंदे हो ते किन्ने क घंटे सेवा। उन्हें अखां भर के कहा, गुरु रामदास जी तरस करके ना मेरे कोलों हुण 16-17 घंटे 18 घंटे सेवा ले लैंदे आ, 5-6 घंटे घर जांदी है सिर्फ। तों जिहड़ियां जवान माईआं सी ना नाल, इह कथा मैं नेट ते वी पाई, वह जवान बीबिया ने वह बजुर्ग माई नूं पुछया, कहिंदे वी जी इन्नी सेवा 18-18, 17-17 घंटे मंगदे की हो गुरु रामदास महाराज तों? उस माई ने जवाब बड़ा प्यारा दिता, कहिंदी सब कुछ गुरु रामदास महाराज ने दिता। मैं जदों गुरु रामदास महाराज की नगरी च व्याही आई सी ना, कहिंदी असी किराए ते रहिंदे सी, मेरे घर वाला डग्गी ला के सैकल ते कपड़े वेचदा सी, उन्हें कपड़े वेचण चले जाना, मैं दरबार साहब आके भांड्यां दी सेवा करनी, फिर गुरु रामदास महाराज तो मंगया, पातशाह किराए ते रहना औखा है, किरपा करो मैं तुहाडी नगरी वे तुहाडी धी व्याही आई हाँ, तुहाडे नगरी वे तुहाडे शहर च सब कोल घर है, अपनी धी नूं भी घर बख्शो। कहिंदी ऐसी बरकत पई, थोड़े सालां च साडा घर बन गया। फिर मैं एक दिन मंगया, गुरु रामदास महाराज मेरे घर वाला सैकल चला के पिंडां च कपड़े वेचण जांदा है, महाराज कृपा करो बह के कारोबार कोई बख्शो, सारा सारा दिन सैकल चलाउणा पैंदा, थक जांदे ने, कोई महाराज अपनी नगरी च कारोबार बह के दिओ। सत संगत जिहड़े बंदे कोलों कपड़े चुकदा सी, उस बंदे ने सरदार ने कहा, सरदार जी साडे बच्चे बाहर ने, साडा फैमिली दा बन गया बाहर दा, असी दुकान कपड़े समेत देनी है, किराया देई जायो, कपड़े का मुल जिन्ने पैसे मैनू दे दे, जे घट ने तो बाकी बाद वे दे दे। गुरु रामदास महाराज वसे उहदे मन विच, उह सरदार ने कहा जिन्ने क पैसे सरदार जी उन्ने दे दे, जिन्ने सी उन्ने ले ले। पिंड पिंड कपड़े वेचण वाला बंदा दुकान ते बह के वेचण वाला दुकान का मालिक हो गया। ऐसी सात संगत ऐसी वरकत पई, बाद विचों ही उह बंदा कपड़े वेचदियां वेचदियां वरकतां गुरु रामदास महाराज ने पाईआं, किराए वाली दुकान खुद खरीद लई, नाल दी दुकान भी खरीद लई, उह बंदे दा वड्डा शोरूम बन गया, बच्चे जवान हो गए, व्याह दित्ते, कोठियां आ गईआं, कारां आ गईआं, सब कुछ आ गया। ते उह माई ने फिर हुण क्या पता की कहिंदी, धीओ हुण 7 साल हो गए ने मेरे सिर दा साईं चला गया, भाव उह शरीर छड गया, मैं हुण पुत्तां पोतियां वाली, कारां कोठियां वाली, कपड़े दे शोरूम वाली, पुत्तां धीआं कोल सब कुछ है, हुण मैं 7 साल तो मंगणा बंद कर दित्ता, जदों दा मेरे सिर दे साई घर वाला चला गया है हुण मैं मंगणा बंद कर दित्ता है। हुण इक्को चीज गुरु रामदास महाराज तो रोज मंगदी हां, हे गुरु रामदास महाराज मैनू तो सब कुछ दित्ता है, जेड़े दिन तो तेरी नगरी च व्याही आई पातशाह तो बरकतां पाईआं, हुण इक्को चीज मंगनी, मैं किसे हस्पताल च नहीं मरना चाहुंदी, मैं किसे दुख रोग बीमारी नाल नहीं मरना चाहुंदी, मेतों सेवा लई जायो, जिद्दण मौत आवे तेरे दर ते आवे। सात संगत वह कहिंदी आही अरदास है, ते तुसी हैरान होवोगे, वह माई दे जिद्दण आखरी सवास पूरे होए, उदण दरबार साहब तो सेवा करके शामी 3-4 उन्हें बाबा दीप सिंह जी के अस्थान ते सुखमणी साहब का पाठ किया, उत्तों बाद उत्थे उहदी लिफाफे वंडन की सेवा सी, जदों वह प्रसाद वाले लिफाफे वंड रही माड़ा जिहा दिल कटिया, पसीना आया, बह गई, माईआं कट्ठियां हो गई, उन्हें पानी लिया के छबील तो पिलाया, कहिंदी वी जी जे ठीक नहीं सेहत तुहानूं डॉक्टर दे लै चलीए, कहिंदी नहीं किते ना लैके जायो, बस वह बाटी पानी की पकड़ी, 2 घुट्टा पानी पीता, निशान साहब कोल बैठिया, सात संगत हाथ जोड़ के कहा धन गुरु रामदास, धन गुरु रामदास। इदां कहिंदिआं कहिंदिआं माई दे सवास पूरे हो गए, ओ सिखा मंग के वेख, मेरा गुरु तेरा मरण दा समा स्थान भी बदल देगा, अंदरों कह के दाता तेरे दर उत्ते मरने तां गुरु ओ जगह स्थान उत्थे लिया देगा। आ सब कुछ गुरु कोलों मिलदा, ਗੁਰੂ ਨਰਕਾਂ ਚੋਂ ਦੁੱਖਾਂ ਚੋਂ ਕੱਢ ਲੈਂਦਾ, ਕਿਉਂਕਿ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਉਹ ਸਦਾ ਦਿਆਲੂ ਹੈ ਦੁੱਖਾਂ ਚੋਂ ਕੱਢਣ ਵਾਲਾ। ਅੱਗੇ ਪਾਤਸ਼ਾਹ ਕਹਿੰਦੇ ਦਿਨ ਰਾਤ ਫਿਰ ਉਹਨੂੰ ਸਿਮਰ ਉਹ ਤੈਨੂੰ ਅੰਤ ਤੱਕ ਛਡਾਉਣ ਦੀ ਸਮਰੱਥਾ ਰੱਖਦਾ ਹੈ। ਇਹ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ, ਪਰ ਆਪਾਂ ਅਰਦਾਸ ਕਰਨੀ ਹੈ ਕੀ ਕਹਿਣਾ, ਸਤਿਗੁਰ ਆਇਓ ਸ਼ਰਨ ਤੁਹਾਰੀ ਪੜੋ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਪਾਤਸ਼ਾਹ ਕਿਰਪਾ ਕਰੋ ਆਹ ਸਾਨੂੰ ਸੁਖ ਬਖਸ਼ਿਸ਼ ਕਰੋ, ਸਾਡੀ ਚਿੰਤਾ ਦੂਰ ਹੋ ਜਾਏ, ਤੁਹਾਡੀ ਸ਼ਰਨ ਵਿੱਚੋਂ ਨਾਮ ਮਿਲੇ। ਅੱਜ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਹਨ,
ਰਹਾਓ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ।
ਕਹਿੰਦੇ ਫਿਰ ਐਸੇ ਸਤਿਗੁਰ ਨੂੰ ਦਿਨ ਰਾਤ ਸਿਮਰ, ਉਹਨੂੰ ਸਾਹਿਬ ਨੂੰ ਚਿੱਤੇ ਕਰ, ਉਹ ਅੰਤ ਤੈਨੂੰ ਛਡਾਉਣ ਦੀ ਸਮਰੱਥਾ ਰੱਖਦਾ ਹੈ, ਉਹੀ ਅੰਤ ਵੇਲੇ ਛੁਟਕਾਰਾ ਕਰਾਉਂਦਾ ਹੈ।
ਸੁਣ ਸੁਣ ਮੇਰੀ ਕਾਮਣੀ ਪਾਰੇ ਉਤਾਰਾ ਹੋਏ।
ਇਹ ਮੇਰੀ ਇਹ ਜਿੰਦੇ ਇਹ ਗੱਲ ਸੁਣ, ਉਹਨੂੰ ਜਪਣ ਨਾਲ ਪਾਰ ਉਤਾਰਾ ਭਾਵ ਸੰਸਾਰ ਤੋਂ ਤੇਰਾ ਨਿਸਤਾਰਾ ਹੋਣਾ ਹੈ।
ਦਿਆਲ ਤੇਰਾ ਨਾਮ ਤਰਾ,
ਹੇ ਦਿਆਲੂ ਵਾਹਿਗੁਰੂ ਜੀ ਮੈਂ ਤੇਰੇ ਨਾਮ ਨਾਲ ਹੀ ਤਰ ਸਕਦਾ, ਕਿਰਪਾ ਕਰੋ ਮੈਨੂੰ ਆਪਣਾ ਨਾਮ ਬਖਸ਼ਿਸ਼ ਕਰੋ ਜੀ।
ਸਤਿਗੁਰ ਬਾਣੇ ਜਾਓ,
ਸਦਾ ਸਦ ਕੁਰਬਾਣੇ ਜਾਓ, ਹਰ ਵਕਤ ਤੁਹਾਡੇ ਤੋਂ ਮੈਂ ਕੁਰਬਾਨ ਜਾਵਾਂ ਬਲਿਹਾਰ ਜਾਵਾਂ, ਚਿੱਤ ਵਿੱਚ ਰੋਸ ਨਾ ਪੈਦਾ ਹੋਵੇ। ਸਤਿਗੁਰ ਜੀ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ।
ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਈ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਤਿਗੁਰ ਜੀ ਤੁਹਾਡੇ ਤੋਂ ਦੂਜਾ ਹੋਰ ਕੋਈ ਤੁਹਾਡੇ ਵਰਗਾ ਨਹੀਂ ਹੈ, ਜਿਹਦੇ ਕੋਲੋਂ ਜਾ ਕੇ ਚੀਜ਼ਾਂ ਮੰਗੀਏ। ਸਰਵੰ ਸਾਚਾ ਏਕ ਹੈ ਦੂਜਾ ਨਾਹੀ ਕੋਏ, ਹੇ ਵਾਹਿਗੁਰੂ ਤੇਰੇ ਵਰਗਾ ਦੂਜਾ ਹੋਰ ਕੋਈ ਨਹੀਂ। ਇਹ ਵੀ ਮੰਗਣ ਲੱਗਿਆ ਵਿਸ਼ਵਾਸ ਹੋਣਾ ਚਾਹੀਦਾ, ਇਹ ਨਾ ਹੋਵੇ ਸੋਮਵਾਰ ਕਿਤੇ ਹੋਰ ਮੱਥਾ ਟੇਕਿਆ, ਮੰਗਲਵਾਰ ਹੋਰ, ਵੀਰਵਾਰ ਹੋਰ, ਸ਼ਨੀਵਾਰ ਹੋਰ, ਐਤਵਾਰ ਹੋਰ, ਫਿਰ ਸਾਧ ਸੰਗਤ ਗੁਰੂ ਵੀ ਵਿਸ਼ਵਾਸ ਨਹੀਂ ਕਰਦਾ, ਆਪਣੀ ਪ੍ਰਤੀਤ ਆਪ ਹੀ ਖੋਵੇ। ਬਹੁਤ ਉਸ ਦਾ ਵਿਸ਼ਵਾਸ ਨਾ ਹੋਵੇ, ਕਿਸੇ ਦਾ ਕੋਈ ਧਾਰਮਿਕ ਸਥਾਨ ਮਾੜਾ ਨਹੀਂ ਹੈ, ਪਰ ਤੈਨੂੰ ਵਿਸ਼ਵਾਸ ਇੱਕ ਗੁਰੂ ਤੇ ਹੋਣਾ ਚਾਹੀਦਾ। ਤੂੰ ਮੰਗੇ ਨਾ ਸਿਰਫ ਆਪਣੇ ਗੁਰੂ ਕੋਲੋਂ ਮੰਗੇ, ਕਿਸੇ ਹੋਰ ਅੱਗੇ ਝੋਲੀ ਨਾ ਅੰਡੇ, ਕਿਉਂ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਤੈਨੂੰ ਸ਼ਰਮ ਆਉਣੀ ਚਾਹੀਦੀ ਕਿਸੇ ਹੋਰ ਕੋਲੋਂ ਮੰਗੇ, ਇਹ ਤੇਰੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ। ਅੱਜ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿੰਦੇ ਉਹਦੀ ਨਜ਼ਰ ਨਾਲ ਹੀ ਪਾਰ ਉਤਾਰਾ ਹੈ।
ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ,
ਪਰ ਜਿਹਦੇ ਉੱਤੇ ਉਹ ਵਾਹਿਗੁਰੂ ਨਦਰ ਕਰੇ, ਸਤਿਗੁਰ ਜੀ ਬਖਸ਼ਿਸ਼ ਕਿਰਪਾ ਕਰਨ, ਤਾਂ ਹੀ ਉਹਦੀ ਕੋਈ ਸੇਵਾ ਕਰ ਸਕਦਾ, ਤਾਹੀਓ ਉਸ ਦਾ ਕੋਈ ਨਾਮ ਜਪ ਸਕਦਾ ਹੈ।
ਬਾਜ ਪਿਆਰੇ ਕੇਵ ਰਹਾ,
ਹੇ ਸਤਿਗੁਰ ਜੀ ਤੁਹਾਡੇ ਤੋਂ ਬਗੈਰ ਕਿਵੇਂ ਰਵਾਂ, ਇਹ ਮੇਰੇ ਤੇ ਕਿਰਪਾ ਬਖਸ਼ਿਸ਼ ਕਰੋ, ਤੁਹਾਡੇ ਤੋਂ ਬਗੈਰ ਹੋਰ ਕਿਸੇ ਕੋਲੋਂ ਮੰਗਣ ਨਾ ਜਾਵਾਂ।
ਵਡਿਆਈ ਦੇ,
ਐਸੀ ਵਡਿਆਈ ਬਖਸ਼ਿਸ਼ ਕਰੋ ਸਤਿਗੁਰ ਜੀ, ਜਿਹਦੇ ਕਰਕੇ ਉਸ ਦਾਤ ਕਰਕੇ ਸਦਾ ਤੁਹਾਡੇ ਨਾਮ ਨਾਲ ਜੁੜਿਆ ਰਵਾਂ।
ਜਿਤ ਨਾਮ ਤੇਰੇ ਲਾਗ ਰਹਾ,
ਪਾਤਸ਼ਾਹ ਦਾਤ ਬਖਸ਼ੋ ਕਿ ਸਦਾ ਤੁਹਾਡਾ ਨਾਮ ਚਿੱਤੇ ਆਵੇ। ਮੰਗਣਾ ਕੋਈ ਮਾੜਾ ਨਹੀਂ ਹੈ, ਮੈਂ ਕਈ ਵਾਰ ਬੇਨਤੀ ਕਹੀ, ਮਾਇਆ ਦਾ ਹੋਣਾ ਪਾਪ ਨਹੀਂ ਹੈ, ਪਰ ਮਾਇਆ ਦੇਣ ਵਾਲੇ ਪਰਮਾਤਮਾ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ। ਖਿਡੌਣਿਆਂ ਦਾ ਹੋਣਾ ਪਾਪ ਨਹੀਂ ਹੈ, ਖਿਡੌਣੇ ਦੇਣ ਵਾਲੀ ਮਾਂ ਨੂੰ ਭੁੱਲ ਜਾਣਾ ਪਾਪ ਹੈ। ਏਦਾਂ ਪਦਾਰਥਾਂ ਦਾ ਹੋਣਾ ਪਾਪ ਨਹੀਂ, ਦੇਣ ਵਾਲੇ ਪਰਮਾਤਮਾ ਨੂੰ ਭੁੱਲ ਜਾਣਾ ਪਾਪ ਹੈ। ਸਭ ਕੁਝ ਮੰਗ ਕੇ ਕਹੋ ਦਾਤਾ ਜੀ ਤੁਹਾਡਾ ਨਾਮ ਨਾ ਵਿਸਰੇ। ਭਗਤਾਂ ਨੇ ਸਭ ਕੁਝ ਮੰਗਿਆ ਰੱਬ ਕੋਲੋਂ, ਉਹਦੇ ਘਰ ਵਿੱਚ ਸਭ ਕੁਝ ਹੈ, ਫਿਰ ਸਭ ਕੁਝ ਮੰਗ ਸਕਦੇ ਹੋ। ਉਹਦੇ ਕੋਲੋਂ ਸਭ ਕੁਝ ਮੰਗ ਕੇ ਕਿਹਾ ਮੈਂ ਨਾਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ, ਮੈਂ ਲਾਲਚ ਨਹੀਂ ਕੀਤਾ, ਇਹ ਦੁਨਿਆਵੀ ਚੀਜ਼ਾਂ ਮੇਰੀਆਂ ਲੋੜ ਨੇ, ਪਰ ਦਾਤਾ ਇਹਨਾਂ ਦੇ ਵਿੱਚ ਮੈਨੂੰ ਤੇਰਾ ਨਾਮ ਚੰਗਾ ਲੱਗੇ, ਇਹਨਾਂ ਵਿੱਚ ਮੈਨੂੰ ਤੇਰਾ ਨਾਮ ਚੰਗਾ ਲੱਗੇ। ਜਦੋਂ ਇਹ ਦਿੱਤੀਆਂ ਹੋਈਆਂ ਦਾਤਾਂ ਵਰਤਾਂ, ਮੈਨੂੰ ਦਾਤਾ ਯਾਦ ਆਵੇ, ਸਤਿਨਾਮ ਸ੍ਰੀ किसे दा दिता सूट जदों कोई सवा के पाउंदा उन्हूं याद आउंदा भी उन्हें दिता। अच्छा हुण लोकां कोल पैसे ने, पैसे लोग देण लग पिया, लो पैसे दिते भी सूट लै लियो, क्यों भाई दूजे दा दिता पसंद नहीं आ रहा। पहले दिते हुए क्यों लोग एक दूजे नूं दिंदे सी, धीआं नूं सूट लैके देने आ मोहरे, हुण एक दो चौं दिनां नूं तुसीं रखड़ी दा रौला पाउणा है। ਉਹ ਸਾਹ ਸੰਗਤ ਚੀਜ਼ਾਂ ਇੱਕ ਦੂਜੇ ਨੂੰ ਸੂਟ ਦੇਣ ਦਾ ਮਕਸਦ ਪਤਾ ਕੀ ਸੀ? ਦਿੱਤੀ ਹੋਈ ਚੀਜ਼ ਰਾਹੀਂ ਉਹਦੇ ਨਾਲ ਪਿਆਰ ਬਣਿਆ ਰਹੇ। ਕਿਸੇ ਦੀ ਦਿੱਤੀ ਹੋਈ ਚੀਜ਼ ਪਹਿਨੀ ਹੈ ਉਹ ਤੁਹਾਨੂੰ ਯਾਦ ਆਉਂਦਾ ਰਹੇ, ਘਰ ਵਿੱਚ ਉਹਦਾ ਦਿੱਤਾ ਗਿਫਟ ਲਾਇਆ ਹੋਇਆ ਉਹ ਦੇਣ ਵਾਲਾ ਤੁਹਾਨੂੰ ਯਾਦ ਆਉਂਦਾ ਰਹੇ, ਤਾਂ ਦਿੰਦੇ ਸੀ। ਅੱਜ ਦੁਨਿਆਵੀ ਰਿਸ਼ਤੇ ਤਾਂ ਫਿੱਕੇ ਪੈ ਗਏ, ਲੋਕੀ ਇੱਕ ਦੂਜੇ ਦੀ ਚੀਜ਼ ਪਸੰਦ ਨਹੀਂ ਕਰਦੇ, ਹੁਣ ਮਾਇਆ ਵੱਡੀ ਹੋ ਗਈ। ਸਾਧ ਸੰਗਤ ਜੇ ਕਿਸੇ ਨੂੰ ਲੈ ਕੇ ਵੀ ਦਿਓ ਸੂਟ, ਉਹ ਵੀ ਨੁਕਸ ਕੱਢਦਾ ਵੀ ਨਹੀਂ ਠੀਕ ਚੱਜਦਾ। ਗੱਲ ਕੋਈ ਮਹਿੰਗੇ ਸਸਤੇ ਵਧੀਆ ਘਟੀਆ ਦੀ ਨਹੀਂ ਸੀ, ਗੱਲ ਵਿੱਚੋਂ ਪ੍ਰੇਮ ਦੀ ਸੀ। ਇਹਨਾਂ ਪਾਤਸ਼ਾਹ ਨੇ ਕਿਹਾ ਦਾਤੇ ਕੋਲੋਂ ਦਾਤਾਂ ਮੰਗ, ਪਰ ਅਰਦਾਸ ਕਰ ਉਹ ਦਾਤਾਂ ਵਿੱਚੋਂ ਤੈਨੂੰ ਦਾਤਾ ਯਾਦ ਆਵੇ, ਇਹ ਯਾਦ ਰਵੇ ਕਿ ਦਾਤਾਂ ਉਹਨੇ ਦਿੱਤੀਆਂ, ਇਹ ਅਰਦਾਸ ਕਰ।
ਦੂਜਾ ਨਾਹੀਂ ਕੋਏ ਜਿਸ ਆ ਗਏ ਪਿਆਰੇ ਜਾਏ ਕਹਾ।
ਸਤਿਗੁਰੂ ਦੂਜਾ ਹੋਰ ਕੋਈ ਨਹੀਂ ਹੈ ਜਿਹਦੇ ਅੱਗੇ ਜਾ ਕੇ ਮੈਂ ਆਪਣੀ ਫਰਿਆਦ ਅਰਦਾਸ ਬੇਨਤੀ ਦਿਲ ਦੀ ਗੱਲ ਕਵਾਂ। ਪਾਤਸ਼ਾਹ ਤੁਸੀਂ ਕਿਰਪਾ ਕਰੋ ਜੀ। ਹੁਣ ਸਤਿਗੁਰ ਜੀ ਇੱਥੇ ਵਿਸ਼ਰਾਮ ਦੇ ਕੇ ਅਗਲਾ ਪਦਾ ਬਖਸ਼ਿਸ਼ ਕਰਦੇ ਹਨ।
ਸਾਹਿਬ ਆਪਣਾ ਆਵਰ ਨਾ ਜਾ ਚੌਂਕੋਏ।
ਆਪਣੇ ਸਾਹਿਬ, ਆਪਣੇ ਮਾਲਕ, ਆਪਣੇ ਸਤਿਗੁਰ ਨੂੰ ਸੇਵਾ ਭਾਵ ਉਹਨੂੰ ਜਪਾਂ, ਉਹਨੂੰ ਯਾਦ ਕਰਾਂ, ਅਵਰ ਨਾ ਜਾ ਚੌਂਕੋਏ, ਕਿਸੇ ਹੋਰ ਕੋਲੋਂ ਨਾ ਮੰਗਾਂ। ਇਹ ਮਹਾਰਾਜ ਕਿਰਪਾ ਬਖਸ਼ਿਸ਼ ਕਰੋ, ਮੈਂ ਕਿਸੇ ਹੋਰ ਕੋਲੋਂ ਨਾ ਮੰਗਾਂ, ਤੁਹਾਡੇ ਦਰ ਤੇ ਹੀ ਚੁਕਾਂ।
ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ।
ਦਾਸ ਨਾਨਕ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਦਾ, ਕਿਰਪਾ ਬਖਸ਼ਿਸ਼ ਕਰੋ ਵਾਹਿਗੁਰੂ ਜੀ। ਖਿੰਨ ਖਿੰਨ ਸਮਾਂ, ਬਿੰਦ ਬਿੰਦ ਚੁੱਕ ਚੁੱਕ, ਅੱਖ ਪਲਕ ਝਮਕਦੇ ਸਮੇਂ ਵਿੱਚ ਵੀ ਸਦਾ ਸਵਾਸ ਵਾਸ ਤੁਸੀਂ ਯਾਦ ਆਵੋ, ਤੁਹਾਡਾ ਨਾਮ ਚੇਤੇ ਆਵੇ।
ਸਾਹਿਬ ਤੇਰੇ ਨਾਮ ਵਿਟ ਹੋ ਬਿੰਦ ਬਿੰਦ ਚੁੱਖ ਚੁੱਖ ਹੋਏ।
ਇਹ ਸਤਿਗੁਰੂ ਤੇਰੇ ਨਾਮ ਤੋਂ ਸਦਾ ਬਲਿਹਾਰ 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 ਜਾਈਏ, ਬਿੰਦ ਬਿੰਦ ਸਮੇਂ ਤੁਹਾਡੇ ਤੋਂ ਬਲਿਹਾਰ ਕੁਰਬਾਨ ਜਾਈਏ, ਕਿਉਂ ਉਹਦੇ ਦਰ ਤੋਂ ਸਾਰੀਆਂ ਦਾਤਾਂ ਮਿਲਦੀਆਂ। ਸਾਧ ਸੰਗਤ, 9 ਸਾਲ ਦੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਪੁੱਤਰ ਧੰਨ ਬਾਬਾ ਟੱਲ ਰਾਏ ਜੀ ਦੇ, ਬਾਲ ਅਵਸਥਾ ਖੇਡਦਿਆਂ ਖੇਡਦਿਆਂ ਤੁਹਾਨੂੰ ਪਤਾ ਭਾਈ ਗੁਰਮੁਖ, ਜਿਨ੍ਹਾਂ ਦੇ ਗੁਰਮੁਖ ਖੱਤਰੀ ਉਹ ਸੋਢੀ ਵੱਜਦੇ, ਉਹਨਾਂ ਦੇ ਬੇਟੇ ਭਾਈ ਮੋਹਨ ਵੱਲ ਉਹਨਾਂ ਦੀ ਵਾਰੀ ਰਹਿ ਗਈ। ਰਾਤ ਪਈ ਤੇ ਸੱਪ ਲੜ ਗਿਆ, ਰੌਲਾ ਪੈ ਗਿਆ। ਸਾਧ ਸੰਗਤ ਸਵੇਰੇ ਬਹਾਲ ਇਕੱਠੇ ਹੋਇਆ ਜਿਨ੍ਹਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ, ਉਸ ਵਕਤ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਜਿੱਥੇ ਕੌਲਸਰ ਸਰੋਵਰ ਹੈ ਸਾਰਾ ਦਰਖਤਾਂ ਦਾ ਜੰਗਲ ਸੀ। ਗੁਰੂ ਕੇ ਮਹਿਲ ਆਪਣੇ ਘਰ ਤੋਂ ਚੱਲ ਕੇ ਆਏ, ਆ ਕੇ ਬੱਚਿਆਂ ਨੂੰ ਇਕੱਠੇ ਕਰਕੇ ਕਿਹਾ ਚਲੋ ਵੀ ਮੋਹਣ ਨੂੰ ਲੈ ਕੇ ਆ, ਉਹਦੇ ਕੋਲੋਂ ਵਾਰੀ ਲਈਏ। ਨਾਲ ਦੇ ਬੱਚਿਆਂ ਕਿਹਾ ਜੀ ਉਹ ਤਾਂ ਮਰ ਗਿਆ। ਤਾਂ ਮੋਹਰਿਓ ਬਾਬਾ ਟੱਲ ਰਾਏ ਜੀ ਨੇ ਕਿਹਾ ਵਾਰੀ ਦੇਣ ਦੀ ਵਾਰੀ ਮਰ ਗਿਆ, ਐਵੇਂ ਪਖੰਡ ਕਰਦੇ, ਚਲੋ ਉਹਨੂੰ ਘਰੋਂ ਲੈ ਕੇ ਆਈਏ। ਘਰ ਵਿੱਚ ਰੋਣ ਪਿੱਟਣ ਪਿਆ, ਵਿਹੜਾ ਭਰਿਆ ਹੋਇਆ, ਹੱਥ ਵਿੱਚ ਖੁੰਡੀ ਪਕੜੀ ਹੋਈ, ਜਾ ਕੇ ਖੁੰਡੀ ਗਲ ਦੇ ਕੱਪੜੇ ਨੂੰ ਪਾ ਕੇ ਕਿਹਾ ਉੱਠ ਮੋਹਣ, ਵਾਰੀ ਦੇਣ ਦੀ ਵਾਰੀ, ਹੁਣ ਤੂੰ ਅੱਖਾਂ ਮੀਟ ਕੇ ਪਖੰਡ ਕਰਨੇ, ਵਾਰੀ ਦੇਣ ਦੀ ਵਾਰੀ, ਹੁਣ ਤੂੰ ਪਖੰਡ ਕਰਨੇ ਮਰਨ ਦਾ। ਇਸ ਤਰ੍ਹਾਂ ਖਿੱਚਿਆ, ਕਹਿੰਦੇ ਨੇ ਉਸੇ ਵਕਤ ਉੱਠ ਕੇ ਬਹਿ ਗਏ, ਰੌਲਾ ਪੈ ਗਿਆ। ਗੁਰੂ ਦੇ ਸਪੁੱਤਰ ਇਹਨਾਂ ਨੇ ਦੇਖੋ ਜੀ ਜਿਹਨੇ ਕਰ ਦਿੱਤਾ। ਸਾਧ ਸੰਗਤ ਰੋਣਾ ਪਿੱਟਣਾ ਬੰਦ ਹੋਇਆ, ਖੁਸ਼ੀਆਂ ਸ਼ੁਰੂ ਹੋ ਗਈਆਂ। ਉਹਨੂੰ ਨਾਲ ਲੈ ਕੇ ਚਲੇ ਗਏ, ਵਾਰੀ ਲਈ, ਖੇਡਦੇ ਰਹੇ, ਸ਼ਾਮਾਂ ਪਈਆਂ। ਉਦੋਂ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰੌਲਾ ਪੈ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਾਲ ਸਪੁੱਤਰ ਬਾਬਾ ਟੱਲ ਰਾਏ ਜੀ ਨੇ ਆਹ ਕੁਝ ਕਰ ਦਿੱਤਾ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਿੱਠੀ ਜੇ ਝਿੜਕ ਮਾਰ ਕੇ ਕਿਹਾ ਟੱਲ ਰਾਏ ਤੁਸੀਂ ਚੰਗਾ ਨਹੀਂ ਕੀਤਾ, ਤੁਸੀਂ ਗੁਰੂ ਸਪੁੱਤਰ ਬਖਸ਼ਿਸ਼ਾਂ ਸਭ ਕੋਈ ਕੋਲ ਨੇ, ਪਰ ਇਸ ਤਰ੍ਹਾਂ ਮੁਰਦਿਆਂ ਨੂੰ ਜਿੰਦਾ ਕਰੋਗੇ ਇੱਥੇ ਮੁਰਦਿਆਂ ਦੇ ਢੇਰ ਲੱਗ ਜਾਣਗੇ, ਕੱਲ ਨੂੰ ਕਿਹਨੂੰ ਕਿਹਨੂੰ ਜਿੰਦਾ ਕਰਾਂਗੇ। ਹੁਣ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਇੱਕ ਜੀ ਦੇ ਬਦਲੇ ਇੱਕ ਜਣੇ ਨੂੰ ਸਰੀਰ ਛੱਡਣਾ ਪਏਗਾ। ਦੱਸੋ ਤੁਸੀਂ ਛੱਡਦੇ ਹੋ ਕਿ ਮੈਂ ਸਰੀਰ ਛੱਡਣਾ? ਹੱਥ ਜੋੜ ਕੇ ਇੱਕਦਮ ਪਿਤਾ ਦੇ ਸਾਹਮਣੇ ਸੀਸ ਝੁਕਾਇਆ, ਚੁੱਪ ਖਾਮੋਸ਼ ਹੋ ਗਏ, ਕਿਸੇ ਨੂੰ ਨਹੀਂ ਦੱਸਿਆ। ਇਸੇ ਜਗ੍ਹਾ ਤੇ ਜਿੱਥੇ ਜੰਗਲ ਦਰਖਤ ਸੀ, ਕੌਲਸਰ ਸਰੋਵਰ ਦੇ ਕੰਢੇ ਆ ਕੇ ਇਸ ਜਗ੍ਹਾ ਤੇ ਉਸ ਵਕਤ ਆ ਕੇ ਬਾਬਾ ਜੀ ਨੇ ਚਾਦਰ ਲਈ, ਆਪਣੇ ਪ੍ਰਾਣ ਤਿਆਗ ਦਿੱਤੇ। ਆ ਕੇ ਸੇਵਾਦਾਰਾਂ ਨੇ ਦੱਸਿਆ, ਮਹਾਰਾਜ ਤੁਹਾਡੇ ਸਪੁੱਤਰ ਬਾਬਾ ਟਲ ਰਾਏ ਜੀ ਦਾ ਸਰੀਰ ਉੱਥੇ ਪਿਆ। ਛੇਵੇਂ ਪਾਤਸ਼ਾਹ ਪਹੁੰਚੇ, ਵੇਖਿਆ ਸਵਾਸ ਛੱਡ ਗਏ ਨੇ, ਆਪਣੇ ਹੱਥੀਂ ਇਸ਼ਨਾਨ ਕਰਾ ਕੇ ਬਾਬਾ ਟਲ ਰਾਏ ਜੀ ਦਾ ਸੰਸਕਾਰ ਕੀਤਾ। 9 ਸਾਲ ਦੀ ਉਮਰ ਹੈ ਉਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਵੇਖੋ ਸਾਧ ਸੰਗਤ ਮੈਂ ਤਾਂ ਗੱਲ ਸੁਣਾਈ, ਗੁਰੂ ਦੇ ਘਰ ਵਿੱਚ ਦੁਨਿਆਵੀ ਤੌਰ ਤੇ ਘਾਟਾ ਤੇ ਸੋਗ ਵੀ ਹੋਵੇ, ਸਾਹਿਬ ਮੇਰਾ ਸਦਾ ਸਦਾ, ਉਹ ਸਦਾ ਦਾ ਤਾਰ ਹੈ, ਸਦਾ ਦਾਤਾਂ ਦੇਣ ਵਾਲਾ ਹੈ। ਉਹ ਦੁੱਖ ਵੇਲੇ ਵੀ ਇਹ ਨਹੀਂ ਕਹਿੰਦਾ ਮੇਰੇ ਘਰ ਵਿੱਚ ਦੁੱਖ ਹੈ ਮੈਂ ਕਿਉਂ ਸੁੱਖ ਦੇਵਾਂ, ਨਹੀਂ, ਸਤਿਗੁਰੂ ਸਦਾ ਹੀ ਸੁੱਖ ਦਿੰਦੇ। ਬਾਬਾ ਟਲ ਰਾਏ ਜੀ ਦਾ ਸੰਸਕਾਰ ਕਰਕੇ ਕਿਹਾ, ਬਾਬਾ ਟਲ ਰਾਏ ਜਾ, ਇਸ ਧਰਤੀ ਉੱਤੇ ਤੇਰਾ ਨਾਮ ਰਹੇਗਾ, ਤੇਰੇ ਦਰ ਤੋਂ ਕੋਈ ਵੀ ਅੰਨਾ ਬੋਲਾ ਗੁੰਗਾ ਲੁੱਲਾ ਲੰਗੜਾ ਰੰਕ ਭਿਖਾਰੀ ਕੰਗਾਲ ਹਿੰਦੂ ਮੁਸਲਮਾਨ ਖੱਤਰੀ ਕੋਈ ਵੀ ਆ ਜਾਏ, ਤੇਰੇ ਦਰ ਤੋਂ ਰੱਜ ਰੱਜ ਕੇ ਰੋਟੀਆਂ ਖਾਏਗਾ, ਜਿਹਨੂੰ ਕਿਤਿਓਂ ਰੋਟੀ ਨਹੀਂ ਮਿਲਦੀ ਉਹਨੂੰ ਤੇਰੇ ਦਰ ਤੋਂ ਰੋਟੀ ਪਏਗੀ। ਸਤ ਸੰਗਤ ਇਹ ਬਚਨ ਕਿਹਾ, 9 ਸਾਲ ਦੀ ਉਮਰ ਹੈ, ਪੂਰੇ ਸ਼ਹਿਰ ਤੋਂ ਉੱਚੀ ਤੇਰੀ ਸੋਭਾ ਹੋਏਗੀ। ਅੱਜ 9 ਮੰਜ਼ਿਲਾ ਸਥਾਨ ਬਣਿਆ ਹੋਇਆ, ਸਤ ਸੰਗਤ ਪੂਰੇ ਸ਼ਹਿਰ ਤੋਂ ਉੱਚੀ ਸੋਭਾ। ਔਰ ਇਹ ਮੁਹਾਵਰਾ ਉਦੋਂ ਹੀ ਪ੍ਰਸਿੱਧ ਹੋ ਗਿਆ 6ਵੇਂ ਪਾਤਸ਼ਾਹ ਕੋਲੋਂ ਸੁਣ ਕੇ ਕਿ ਬਾਬਾ ਟਲ ਪੱਕੀਆਂ ਪਕਾਈਆਂ ਘੱਲ, ਜਿਹਨੂੰ ਕਿਤਿਓਂ ਰੋਟੀ ਨਹੀਂ ਸੀ ਪੈਂਦੀ ਉਹਨੂੰ ਬਾਬੇ ਟਲ ਰਾਏ ਦੇ ਦਰ ਤੋਂ ਰੋਟੀ ਪੈਂਦੀ, ਅੱਜ ਤੱਕ ਪੈਂਦੀ ਹੈ, ਅੱਜ ਤੱਕ ਪੈਂਦੀ ਹੈ। ਸਾਧ ਸੰਗਤ ਇਹ ਮੈਂ ਤਾਂ ਬੇਨਤੀ ਕਹੀ, ਸਾਹਿਬ ਮੇਰਾ ਸਦਾ 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 ਦਾ ਤਾਰ, ਭਾਈ ਉਹ ਸਦਾ ਦਾਤਾਂ ਦੇਣ ਵਾਲਾ, ਉਹ ਤਾਂ ਸਦਾ ਹੀ ਦਾਤਾਂ ਦਿੰਦਾ, ਬਸ ਤੂੰ ਉਹਦੇ ਚਰਨਾਂ ਵਿੱਚ ਅਰਦਾਸ ਕਰ, ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ, ਉਹਦੇ ਚਰਨਾਂ ਵਿੱਚ ਅਰਦਾਸ ਕਰੀਏ। ਪਾਤਸ਼ਾਹ ਤੁਹਾਡੇ ਤੋਂ ਬਲਿਹਾਰ ਜਾਈਏ, ਦਾਤਾਂ ਦਿਓ ਪਰ ਤੁਹਾਡਾ ਨਾਮ ਨਾ ਵਿਸਰੇ, ਇਹ ਗੁਰੂ ਕੋਲੋਂ ਜ਼ਰੂਰ ਮੰਗੋ। ਵਿਸਰਨਾ ਹੀ ਦਾਤਾਰ ਆਪਣਾ ਨਾਮ ਦਿਓ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦਿਓ, ਵਿਸਰ ਨਹੀਂ ਦਾਤਾਰ ਆਪਣਾ
ਨਾਮ ਦਿਓ,
ਗਜ ਕੇ ਵਿਸਰ ਨਹੀਂ ਦਾਤਾਰ
ਆਪਣਾ ਨਾਮ ਦਿਓ,
ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੋਂ, ਸਾਰੇ ਮੰਗੋ, ਸਤਿਗੁਰ ਆਇਓ
ਸ਼ਰਨ ਤੁਹਾਰੀ,
ਮਿਲੇ ਸੁਖ ਨਾਮ ਹਰ ਸੋਭਾ, ਮਿਲੇ ਸੁਖ ਨਾਮ ਹਰ ਸੋਭਾ, ਮਿਲੇ ਸੁਖ ਨਾਮ ਹਰ
ਸੋਭਾ,
ਮਿਲੇ ਸੁਖ
ਨਾਮ ਹਰ ਸੋਭਾ,
ਚਿੰਤਾ ਲਾਏ ਹਮਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ ਸਤਿਗੁਰ, ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ ਸਤਿਗੁਰ,
ਆਇਓ ਸ਼ਰਨ ਤੁਹਾਰੀ,
ਜਪੋ ਆਇਓ ਸ਼ਰਨ ਤੁਹਾਰੀ ਸਤਿਗੁਰ, ਆਇਓ ਆਖੋ ਸਤਨਾਮ ਸ੍ਰੀ। ਉਹ ਸ਼ਰਨ ਆਏ ਦੀ ਲਾਜ ਰੱਖਦੇ ਨੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਕਿੱਡਾ ਵੀ ਪਾਪੀ ਹੋਵੇ ਸ਼ਰਨ ਆਏ ਨੂੰ ਗੁਰੂ ਕੰਠ ਜ਼ਰੂਰ ਲਾਉਂਦੇ ਨੇ। ਆਪਾਂ ਨਿਤ ਅਰਦਾਸ ਕਰਨੀ, ਪਾਤਸ਼ਾਹ ਕਿਰਪਾ ਕਰੋ, ਇਹ ਦਾਤਾਂ ਬਖਸ਼ੋ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ। ਆਓ ਆਖਰੀ ਪੰਕਤੀਆਂ ਦਾ ਪਾਠ ਸਿੰਘ ਸਾਹਿਬ ਤੋਂ ਸਰਵਣ ਕਰੋ ਜੀ, ਫਿਰ ਸਮਾਪਤੀ ਹੈ ਜੀ।
ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ, ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਖ ਚੁੱਖ ਹੋਏ, ਰਹਾਉ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।